ਪ੍ਰਧਾਨਮੰਤਰੀ ਜਸਟਿਨ ਟੂਡੋ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਉਹਨਾਂ ਦਾ ਪਹਿਲੀ ਟਰਮ ਸੀਗੀ 2015 ਦੇ ਵਿੱਚ ਇਲੈਕਟ ਹੋਈ ਲਿਬਰਲ ਸਰਕਾਰ, ਉਹਨਾਂ ਨੇ ਕਿਹਾ ਕਿ 2016 ਦੇ ਵਿੱਚ ਅਸੀਂ ਦੇਖਿਆ ਕਿ ਰਸ਼ੀਅਨ ਇੰਟਰਫੇਰੈਂਸ ਦਾ ਮਾਮਲਾ ਸਾਹਮਣੇ ਆਇਆ 2016 ਦੇ ਵਿੱਚ ਅਮਰੀਕਨ ਇਲੈਕਸ਼ਨ ਜਦੋਂ ਹੋਈਆਂ, ਫਿਰ 2017 ਦੇ ਵਿੱਚ ਕੁਝ ਚੀਜ਼ਾਂ ਫਰਾਂਸ ਦੇ ਵਿੱਚ ਨਜ਼ਰ ਆਈਆਂ, ਉਹਦੇ ਤਹਿਤ ਹੀ ਫਿਰ ਕੈਨੇਡਾ ਨੇ ਵੀ ਆਪਣੀ ਪਾਲਿਸੀ ਬਣਾਉਣੀ ਸ਼ੁਰੂ ਕੀਤੀ ਕਿ ਅਸੀਂ ਵੀ ਇੱਥੇ ਬਚਾਵ ਕਰੀਏ ਕਿ ਸਾਡੇ ਇੱਥੇ ਕਿਤੇ ਕੋਈ ਇੰਟਰਫੇਰੈਂਸ ਨਾ ਹੋਵੇ। 2015 ਤੋਂ ਬਾਅਦ ਅਗਲੀਆਂ ਇਲੈਕਸ਼ਨ 2019 ਔਰ 2021 ਦੀਆਂ ਸੀਗੀਆਂ। ਸੋ ਇਸ ਮਾਮਲੇ ਦੇ ਉੱਤੇ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਬਿਲਕੁਲ ਅਸੀਂ ਫਿਰ ਆਪਣਾ ਬਿਊਰੋਕਰੈਟ ਸੈੱਟ ਕੀਤੇ ਔਰ ਅਸੀਂ ਪੂਰੀ ਪਾਲਿਸੀ ਬਣਾਈ ਕਿ ਤਾਂ ਕਿ ਸਾਡੇ ਇੱਥੇ ਕੈਨੇਡਾ ਦੇ ਵਿੱਚ ਜੇ ਕੋਈ ਫੋਰਨ ਇੰਟਰਫੇਰੈਂਸ ਕੋਈ ਕੰਟਰੀ ਕਰਨਾ ਚਾਹੇ ਤਾਂ ਉਦੋਂ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿੱਥੇ ਕਿਹਾ ਹੈਗਾ ਕਿ ਲੇਕਿਨ ਜਿਹੜੇ ਕੁਝ ਲੀਕਸ ਬਾਹਰ ਆਏ ਸੀਗੇ, ਹੁਣ ਲੀਕਸ ਬਾਹਰ ਹੋ ਕੇ ਦਾ ਜ਼ਿਕਰ ਕਰ ਰਹੇ ਸੀਗੇ ਉਹ ਬਾਅਦ ਚ ਦੱਸਦੇ ਆ, ਲੇਕਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜੋ ਲੀਕਸ ਕੁਝ ਬਾਹਰ ਆਏ ਸੀਗੇ ਦੇ ਵਰ ਪਰਟੀਕੁਲਰਲੀ ਫਰਸਟ੍ਰੇਟਿੰਗ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦਾ ਦਾਅਵਾ ਹੈ ਕਿ ਲਿਬਰਲ ਸਰਕਾਰ ਨੇ ਬੜਾ ਵਧੀਆ ਮਕੈਨਿਜ਼ਮ ਰੱਖਿਆ ਸੀਗਾ ਕਿ ਜੇ ਕੋਈ ਵੀ ਕੰਟਰੀ ਸਾਡੇ ਇੱਥੇ ਕੋਈ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਡਿਟੈਕਟ ਕਰਨਾ, ਕੰਬੈਕਟ ਕਰਨਾ ਉਸ ਇੰਟਰਫੇਰੈਂਸ ਨੂੰ। ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹ ਚੀਜ਼ਾਂ ਸੀਗੀਆਂ ਉਹਨਾਂ ਨੇ ਮੀਡੀਆ ਦੇ ਉੱਤੇ ਸਵਾਲ ਖੜੇ ਕੀਤੇ ਕਿ ਕੁਝ ਜਿਹੜਾ ਨੈਗਲੀਜੈਂਟ ਮੀਡੀਆ ਸੀਗਾ ਉਹਨਾਂ ਨੇ ਇਹਨੂੰ ਗਲਤ ਤਰੀਕੇ ਨਾਲ ਪੇਂਟ ਕੀਤਾ। ਔਰ ਹੁਣ ਅੱਗੇ ਵਧਦੇ ਆ ਕਿ ਇਹ ਤਾਂ ਇੱਕ ਤੇ ਉਹਨਾਂ ਨੇ ਮੀਡੀਆ ਨੂੰ ਕਹਿਤਾ ਹੈ ਕਿ ਜੀ ਬੜਾ ਫਰਸਟ੍ਰੇਟਿੰਗ ਸੀਗਾ, ਮੀਡੀਆ ਇਹਨੂੰ ਗਲਤ ਤਰੀਕੇ ਨਾਲ ਪੇਂਟ ਕਰਦਾ। ਹੁਣ ਗਲੋਬਲ ਉਹਨਾਂ ਨੇ ਕਿਸੇ ਦਾ ਨਾਮ ਤਾਂ ਨਹੀਂ ਲਿਆ, ਪਰ ਜੇ ਅਸੀਂ ਦੇਖੀਏ ਤਾਂ ਮਾਮਲੇ ਦੀ ਸ਼ੁਰੂਆਤ ਕਿੱਥੋਂ ਹੋਈ ਸੀ? ਮਾਮਲੇ ਦੀ ਸ਼ੁਰੂਆਤ ਹੋਈ ਸੀ ਗਲੋਬਲ ਨਿਊਜ਼ ਤੋਂ। ਗਲੋਬਲ ਨਿਊਜ਼ ਨੇ ਖਬਰ ਛਾਪੀ, ਉਹਨਾਂ ਨੇ ਕਿਹਾ ਕਿ ਚਾਈਨਾ ਵੱਲੋਂ ਜਿਹੜੀ ਇੰਟਰਫੇਰੈਂਸ ਹੋ ਰਹੀ ਹੈ, ਉਹਨਾਂ ਨੇ ਹੋਰ ਕਾਫੀ ਚੀਜ਼ਾਂ ਜਿਹੜੀਆਂ ਉਹ ਛਾਪੀਆਂ ਉਹਦੇ ਵਿੱਚ ਉਹਨਾਂ ਨੇ ਕਿਹਾ, ਔਰ ਉਹਦੇ ਕਾਰਨ ਇਹ ਸਾਰਾ ਕੁਝ ਹੋਇਆ ਔਰ ਮਾਮਲਾ ਹੁਣ ਪਬਲਿਕ ਇਨਕੁਆਇਰੀ ਤੱਕ ਪਹੁੰਚ ਗਿਆ। ਔਰ ਇੱਥੇ ਅਸੀਂ ਦੱਸ ਦਈਏ ਕਿ ਉਹਨਾਂ ਨੇ ਕਲੀਅਰ ਦੱਸਿਆ ਸੀ ਗਲੋਬਲ ਨਿਊਜ਼ ਦੇ ਵਿੱਚ, ਗਲੋਬਲ ਨਿਊਜ਼ ਦਾ ਇਹ ਦਾਅਵਾ ਸੀਗਾ ਕਿ ਚਾਈਨਾ ਦੀ ਕੋਸ਼ਿਸ਼ ਸੀਗੀ ਕਿ ਹੁਣ ਜਿਹੜਾ ਸਭ ਤੋਂ ਜ਼ਿਆਦਾ ਜ਼ਿਕਰ ਕਿਸ ਚੀਜ਼ ਦਾ ਹੋਇਆ, ਸਭ ਤੋਂ ਜ਼ਿਆਦਾ ਜ਼ਿਕਰ ਹੋਇਆ ਡੌਨ ਵੈਲੀ ਦੀ ਰਾਈਡਿੰਗ ਦਾ। ਸਾਡੇ ਗ੍ਰੇਟਰ ਟੋਰਾਂਟੋ ਏਰੀਆ 'ਚ ਡੌਨ ਵੈਲੀ ਦੀ ਰਾਈਡਿੰਗ ਹੈ, ਉੱਥੇ ਨੋਮੀਨੇਸ਼ਨਸ ਹੋ ਰਹੀਆਂ ਸੀ ਉਸ ਸਮੇਂ। ਹੁਣ ਜਦੋਂ ਨੋਮੀਨੇਸ਼ਨਸ ਹੋ ਰਹੀਆਂ ਸੀਗੀਆਂ ਤੇ ਗਲੋਬਲ ਨਿਊਜ਼ ਨੇ ਛਾਪਿਆ ਕਿ ਉਸ ਦਰਮਿਆਨ ਇੰਟੈਲੀਜੈਂਸ ਨੂੰ ਖਬਰ ਮਿਲੀ ਕਿ ਚਾਈਨਾ ਜਿਹੜਾ ਹੈਗਾ ਉਹ ਹੈਂਡੋਂਗ ਇੱਕ ਸ਼ਖਸ ਨੇ ਜਿਹੜੇ ਕਿ ਉਸ ਵੇਲੇ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਸੀਗੇ ਪਰ ਹੁਣ ਫੈਡਰਲ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰ ਰਹੇ ਸੀ, ਹਜੇ ਤੇ ਉਹਨਾਂ ਦੀ ਨੋਮੀਨੇਸ਼ਨ ਵੀ ਨਹੀਂ ਹੋਈ ਸੀ। ਸੋ ਉਹ ਨੋਮੀਨੇਸ਼ਨ ਦੀ ਇਲੈਕਸ਼ਨ ਲੜ ਰਹੇ ਸੀਗੇ ਤੇ ਚਾਈਨਾ ਦੇ ਵੱਲੋਂ ਉਸ ਬੰਦੇ ਨੂੰ ਸਪੋਰਟ ਕੀਤੀ ਜਾ ਰਹੀ ਸੀਗੀ, ਐਸੀ ਇੰਟੈਲੀਜੈਂਸ ਦਾ ਕਹਿਣਾ ਹੈ। ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਕੱਲ੍ਹ ਪੁੱਛਿਆ ਗਿਆ ਕਿ ਦੱਸੋ ਜੀ ਤੁਹਾਨੂੰ ਕਦੋਂ ਪਤਾ ਲੱਗਾ, ਹੁਣ ਲੈਟਸ ਟੇਕ ਯੂ ਟੂ ਦਾ ਪ੍ਰੋਸੈਸ ਕਿ ਹੋਇਆ ਕੀ। ਹੁਣ ਪ੍ਰਧਾਨ ਮੰਤਰੀ ਦੀ ਵਰਜਨ ਵੀ ਦੱਸਦੇ ਆ, ਬਾਹਰ ਮੀਡੀਆ 'ਚ ਕੀ ਵਰਜਨ ਆਈ ਉਹ ਵੀ ਦੱਸਦੇ ਆ। ਪ੍ਰਧਾਨ ਮੰਤਰੀ ਜੀ ਨੂੰ ਕੱਲ੍ਹ ਇਨਕੁਆਇਰੀ 'ਚ ਪੁੱਛਿਆ ਗਿਆ ਕਿ ਦੱਸੋ ਜੀ ਤੁਹਾਨੂੰ ਪਤਾ ਸੀ ਇਸ ਬਾਰੇ ਕੁਝ, ਪ੍ਰਧਾਨ ਮੰਤਰੀ ਨੇ ਕਿਹਾ ਹਾਂ ਮੈਂ ਉਸ ਸਮੇਂ 2019 ਦੀ ਮੈਂ ਆਪਣੀ ਕੈਂਪੇਨ ਕਰ ਰਿਹਾ ਸੀਗਾ ਤੇ ਮੈਂ ਏਅਰਪੋਰਟ ਦੇ ਉੱਤੇ ਸੀਗਾ ਤੇ ਉਹਨਾਂ ਦੇ ਇੱਕ ਪ੍ਰਧਾਨ ਮੰਤਰੀ ਆਫਿਸ ਤੋਂ ਇੱਕ ਉਹਨਾਂ ਦੇ ਸਹਿਯੋਗੀ ਜਿਹੜੇ ਨੇ ਉਹ ਉੱਥੇ ਪਹੁੰਚੇ, ਉਹਨਾਂ ਨੇ ਉਹਨਾਂ ਨੂੰ ਬਰੀਫਿੰਗ ਦਿੱਤੀ। ਬਰੀਫਿੰਗ ਕੀ ਹੁੰਦੀ ਤੁਹਾਨੂੰ ਪੁੱਛਿਆ ਗਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਕੀ ਦੱਸਿਆ ਗਿਆ ਤੁਹਾਨੂੰ? ਉਹਨਾਂ ਨੇ ਕਿਹਾ ਜੀ ਇੰਟੈਲੀਜੈਂਸ ਦੀ ਰਿਪੋਰਟ ਸੀਗੀ ਜਿਹਦੇ ਵਿੱਚ ਕਿ ਉਹਨਾਂ ਨੇ ਹੈਂਡੋਂਗ ਦੇ ਬਾਰੇ ਕੁਝ ਉਹਨਾਂ ਨੇ ਕੰਸਰਨ ਜ਼ਾਹਿਰ ਕੀਤੇ ਕਿ ਐਸਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਮੈਂ ਆਪਣੇ ਸਹਿਯੋਗੀ ਨੂੰ ਪੁੱਛਿਆ ਕਿ ਵਾਕਈ ਕੋਈ ਐਸੀ ਗੱਲਬਾਤ ਹੈ ਤੇ ਉਹਨਾਂ ਨੇ ਕਿਹਾ ਜੀ ਕੋਈ ਕਲੀਅਰ ਕੱਟ ਕੋਈ ਸਬੂਤ ਤੇ ਹੈ ਨਹੀਂ ਹੈ, ਕੋਈ ਪ੍ਰੂਫ ਤੇ ਹੈ ਨਹੀਂ ਹੈ, ਪਰ ਕੰਸਰਨ ਜ਼ਰੂਰ ਜ਼ਾਹਿਰ ਹੋ ਰਿਹਾ। ਸੋ ਇਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਜਿਹੜਾ ਉਹਨਾਂ ਨੇ ਕਿਹਾ ਫਿਰ ਇੰਨਾ ਕੋਈ ਪ੍ਰੂਫ ਤਾਂ ਸੀਗਾ ਨਹੀਂ ਸੀਗਾ, ਕੋਈ ਥ੍ਰੈਸ਼ਹੋਲਡ ਹੁੰਦਾ ਹੈ, ਕੋਈ ਇੰਨੀ ਕੋਈ ਗੱਲਬਾਤ ਸੀਗੀ ਨਹੀਂ, ਔਰ ਅਸੀਂ ਆਪਣੀ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਰ ਚੁੱਕੇ ਸੀਗੇ। ਸੋ ਉਹਨਾਂ ਨੇ ਕਿਹਾ ਮੈਂ ਇਹ ਵੀ ਪੁੱਛਿਆ ਕਿ ਹੈਂਡੋਂਗ ਨੂੰ ਇਹਦੇ ਬਾਰੇ ਪਤਾ ਹੈ ਕਿ ਚਾਈਨਾ ਉਹਨਾਂ ਨੂੰ ਕੁਝ ਕਰੇ, ਉਹ ਕਹਿੰਦੇ ਨਹੀਂ ਉਹਨਾਂ ਨੂੰ ਵੀ ਕੁਝ ਐਸਾ ਨਹੀਂ ਪਤਾ। ਸੋ ਇਸ ਤੋਂ ਬਾਅਦ ਫਿਰ ਹੈਂਡੋਂਗ ਦੀ ਨੋਮੀਨੇ ਉਹਨਾਂ ਨੇ ਕਿਹਾ ਕਿ ਫਿਰ ਜ਼ਿਆਦਾ ਗੱਲ ਇਸ ਗੱਲ ਦੀ ਹੋਈ ਕਿ ਕੋਈ ਚਾਈਨੀਜ਼ ਸਪੀਕਰ ਆ ਰਹੇ ਨੇ, ਕੋਈ ਬੱਸਾਂ ਭਰ ਕੇ ਕੁਝ ਲੋਕ ਲਿਆ ਰਹੇ ਨੇ, ਉਹ ਕਹਿੰਦੇ ਜੀ ਇਹ ਤੇ ਨੋਮੀਨੇਸ਼ਨ 'ਚ ਹੁੰਦਾ ਹੀ ਹੈ ਸਾਰਾ ਕੁਝ। ਸੋ ਉਹਨਾਂ ਨੇ ਕਿਹਾ ਕਿ ਕੋਈ ਜ਼ਿਆਦਾ ਕਲੀਅਰ ਕੱਟ ਕੋਈ ਚੀਜ਼ ਨਹੀਂ ਸੀਗੀ। ਸੋ ਇਸ ਮਾਮਲੇ ਤੇ ਉਹਨਾਂ ਨੇ ਕਿਹਾ ਕਿ ਫਿਰ ਮਤਲਬ ਇਹ ਹੈ ਕਿ ਪਹਿਲਾਂ ਉਹਨਾਂ ਨੇ ਮੀਡੀਆ ਦੀ ਗੱਲ ਵੀ ਪ੍ਰਧਾਨ ਮੰਤਰੀ ਨੇ ਕਲੀਅਰ ਕਰ ਦਿੱਤੀ, ਔਰ ਮੀਡੀਆ ਦੀ ਗੱਲ ਤੋਂ ਬਾਅਦ ਉਹਨਾਂ ਨੇ ਕਹਿਤਾ ਕਿ ਜਿਹੜੀ ਉਹਨਾਂ ਦੀ ਆਪਣੀ ਇੰਟੈਲੀਜੈਂਸ ਰਿਪੋਰਟ ਸੀਗੀ ਉਹਦੇ ਬਾਰੇ ਵੀ ਉਹਨਾਂ ਨੇ ਕਹਿਤਾ ਕਿ ਜਿਹੜੀ ਇੰਟੈਲੀਜੈਂਸ ਰਿਪੋਰਟ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈ ਐਮ ਨਾਟ ਬੀਂਗ ਸਕੈਪਟੀਕਲ, ਬਟ ਉਹਨਾਂ ਨੇ ਕਿਹਾ ਕਿ ਮੈਂ ਕ੍ਰਿਟੀਕਲ ਥੋਟਸ ਜ਼ਰੂਰ ਹੁੰਦੀਆਂ ਨੇ। ਮਤਲਬ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜਿਹੜੀ ਔਰ ਉਹਨਾਂ ਨੇ ਕਿਹਾ ਕਿ ਜਿਹੜੀ ਇੰਟੈਲੀਜੈਂਸ ਰਿਪੋਰਟਸ ਹੁੰਦੀਆਂ ਨੇ ਉਹ ਕੋਈ ਸਬੂਤ ਨਹੀਂ ਹੁੰਦੀਆਂ, ਉਹ ਕੋਈ ਪ੍ਰੂਫ ਨਹੀਂ ਹੈ, ਠੀਕ ਹੈ। ਸੋ ਇੰਟੈਲੀਜੈਂਸ ਨੇ ਰਿਪੋਰਟ ਦਿੱਤੀ ਹੈ, ਉਹਨਾਂ ਨੇ ਕਿਹਾ ਮੈਂ ਦੇਖ ਲਈ। ਇਸ ਤੋਂ ਬਾਅਦ ਹੋਇਆ ਕੀ, ਅਸਲੀ ਦੇ ਵਿੱਚ ਕੀ ਹੋਇਆ? ਅਸਲੀ 'ਚ ਇਹ ਹੋਇਆ ਕਿ ਹੈਂਡੋਂਗ ਨੇ ਉੱਥੇ ਨੋਮੀਨੇਸ਼ਨ ਆਪਣੀ ਇਲੈਕਸ਼ਨ ਲੜੀ ਔਰ ਹੈਂਡੋਂਗ ਨੇ ਲਿਬਰਲ ਪਾਰਟੀ ਦੀ ਨੋਮੀਨੇਸ਼ਨ ਜਿੱਤ ਲਈ। ਉਸ ਤੋਂ ਬਾਅਦ ਉਹ ਇਲੈਕਸ਼ਨ ਹੋਈ, ਇਲੈਕਸ਼ਨ ਵੀ ਉਹਨਾਂ ਨੇ ਜਿੱਤ ਲਈ, ਮੈਂਬਰ ਪਾਰਲੀਮੈਂਟ ਵੀ ਉਹ ਬਣ ਗਏ, ਠੀਕ ਹੈ। ਸੋ ਇਹ ਸਾਰਾ ਕੁਝ ਉਸ ਵੇਲੇ ਹੋਇਆ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਠੀਕ ਹੈ, ਸਾਨੂੰ ਕੋਈ ਰੀਜ਼ਨ ਇੰਨਾ ਮਿਲਿਆ ਨਹੀਂ, ਹੁਣ ਗਲੋਬਲ ਨਿਊਜ਼ ਚ ਰਿਪੋਰਟ ਆਈ, ਰਿਪੋਰਟ ਤੋਂ ਬਾਅਦ ਫਿਰ ਹੈਂਡ ਆਫ ਉਹਨਾਂ ਨੂੰ ਲਿਬਰਲ ਕਾਕਸ ਤੋਂ ਉਹਨਾਂ ਨੇ ਬਾਹਰ ਕਰ ਦਿੱਤਾ। ਹੈਂਡ ਆਫ ਨੇ ਕਿਹਾ ਕਿ ਜੀ ਇਹ ਸਰਾਸਰ ਗਲਤ ਹੈ, ਔਰ ਗਲੋਬਲ ਨਿਊਜ਼ ਨੂੰ ਜਿਹੜਾ ਮੀਡੀਆ ਦੁਆਰਾ $15 million ਦਾ ਲਾਅ ਸੂਟ ਫਾਈਲ ਕਰ ਦਿੱਤਾ ਉਹਨਾਂ ਨੇ, $15 million ਦਾ। ਉਹ ਹੁਣ ਮਾਮਲਾ ਚੱਲ ਰਿਹਾ, ਉਹ ਅਸੀਂ ਜੋ ਜੋ ਉਹ ਚ ਡਿਵੈਲਪਮੈਂਟ ਹੋਣਗੀਆਂ ਕਿ ਕੀ ਗਲੋਬਲ ਨਿਊਜ਼ ਠੀਕ ਸੀਗੀ ਕਿ ਹੈਂਡ ਆਫ ਠੀਕ ਸੀਗੇ, ਉਹ ਅਸੀਂ ਅਲੱਗ ਦੱਸਾਂਗੇ। ਲੇਕਿਨ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਇਹਦੇ ਵਿੱਚ ਇੱਕ ਤਾਂ ਕਿਹਾ ਕਿ ਮੀਡੀਆ ਦੇ ਵਿੱਚ ਇੱਦਾਂ ਹੀ ਰਿਪੋਰਟ ਆ ਜਾਂਦੀਆਂ ਨੇ ਪੂਰੀ ਤਰ੍ਹਾਂ, ਉਹਨਾਂ ਨੇ ਕਾਫੀ ਫਰਸਟ੍ਰੇਟਿਡ ਸੀਗੇ, ਔਰ ਉਹਨਾਂ ਨੇ ਕਿਹਾ ਕਿ ਕਈ ਵਾਰ ਤਾਂ ਉਹ ਠੀਕ ਵੀ ਨਹੀਂ ਹੁੰਦੀ ਹੈਗੀ, ਉਹ ਰਿਪੋਰਟ ਮੀਡੀਆ ਚ ਆ ਜਾਂਦੀ ਹੈ। ਹੁਣ ਮੀਡੀਆ ਉਹਨਾਂ ਨੇ ਨਾਮ ਤਾਂ ਕਿਸੇ ਦਾ ਨਹੀਂ ਲਿਆ। ਦੂਸਰਾ ਉਹਨਾਂ ਨੇ ਜਿਹੜੀ ਇੰਟੈਲੀਜੈਂਸ ਦੀ ਆਈ ਹੈ ਉਹਨੂੰ ਵੀ ਕਹਿਤਾ ਹੈ ਕਿ ਇੰਟੈਲੀਜੈਂਸ ਜੇ ਕੋਈ ਦੱਸ ਰਹੀ ਹੈ ਤਾਂ ਮਤਲਬ ਇਹ ਕੋਈ ਸਬੂਤ ਥੋੜੀ ਹੈ, ਕੋਈ ਪ੍ਰੂਫ ਥੋੜੀ ਹੈ, ਉਹ ਤਾਂ ਇਨਫੋਰਮੇਸ਼ਨ ਹੈ, ਸੋ ਉਹਦੇ ਤੇ ਕ੍ਰਿਟੀਕਲ ਥਾਟ ਦੀ ਜ਼ਰੂਰਤ ਹੈ। ਅੱਛਾ, ਹੁਣ ਅਗਲਾ ਅੱਗੇ ਚੱਲਦੇ ਹਾਂ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਪੁੱਛਿਆ ਗਿਆ ਕਿ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਆਉਂਦੀ ਹੈ ਤੁਸੀਂ ਇਹਨੂੰ ਪੜ੍ਹਦੇ ਹੋ, ਕਿਉਂਕਿ ਇਹਦੇ ਤਾਂ ਬੜੀ ਡਿਟੇਲ ਲਿਖੀ ਹੋਈ ਹੈ ਸਾਰੀ ਦੀ ਸਾਰੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਵਰਬਲ ਕਨਵਰਸੇਸ਼ਨ ਜਿਹੜੀ ਹੈ ਉਹ ਜ਼ਿਆਦਾ ਪ੍ਰੈਫਰ ਕਰਦਾ। ਮਤਲਬ ਉਹਨਾਂ ਨੇ ਕਿਹਾ ਕਿ ਜਿਹੜੇ ਠੀਕ ਹੈ ਉਹਨਾਂ ਨੂੰ ਜਿਹੜੀ ਬਰੀਫਿੰਗ ਦਿੱਤੀ ਜਾਂਦੀ ਹੋਏਗੀ, ਸੋ ਸ਼ਾਇਦ ਕੀ ਪ੍ਰਧਾਨ ਮੰਤਰੀ ਹੋਰ ਇਹਨੂੰ ਪੂਰੀ ਤਰ੍ਹਾਂ ਪੜ੍ਹਦੇ ਆ ਸਾਰੀ ਰਿਪੋਰਟ ਨੂੰ ਕਿ ਨਹੀਂ, ਜਿਹੜੀਆਂ ਕਿਉਂਕਿ ਬੜੀਆਂ ਸਾਰੀਆਂ ਬਰੀਫਿੰਗਸ ਰਿਪੋਰਟਸ ਜਿਹੜੀਆਂ ਨੇ ਹੁਣ ਜੇ, ਕਿਉਂਕਿ ਇਹ ਜਿਹੜੀ ਇਨਕੁਆਇਰੀ ਹੋਈ ਹੈ ਇਸ ਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਰਿਪੋਰਟਸ ਨੇ ਉਹ ਸਾਹਮਣੇ ਆਈਆਂ ਨੇ। ਹੁਣ ਅਸੀਂ ਇੱਥੇ ਗੱਲ ਕਰ ਦਈਏ ਕਿ ਜਿਹੜੀ ਇਹ ਲੀਕਸ ਦੀ ਉਹ ਗੱਲ ਕਰ ਰਹੇ ਸੀ, ਉਹ ਤਾਂ ਸਿੱਧਾ ਸਿੱਧਾ ਮੈਂਬਰ ਪਾਰਲੀਮੈਂਟ ਹੈਂਡ ਆਫ ਦਾ ਹੀ ਜਿਹੜਾ ਮਾਮਲਾ ਉਹ ਸਾਹਮਣੇ ਆ ਰਿਹਾ। ਹੁਣ ਇਹਦੇ ਚ ਇੱਕ ਹੋਰ ਇੰਪੋਰਟੈਂਟ ਡਿਵੈਲਪਮੈਂਟ ਹੈ, ਜੇ ਤੁਹਾਨੂੰ ਯਾਦ ਹੋਏ ਤੇ ਅਸੀਂ ਇੱਥੇ ਕੈਨੇਡਾ ਦੇ ਵਿੱਚ ਇੱਕ ਮੈਂਗ ਵਾਂਜ਼ਾਓ ਜਿਹੜੇ ਇੱਕ ਚਾਈਨੀਜ਼ ਐਗਜ਼ੈਕਟਿਵ ਸੀਗੇ ਉਹਨਾਂ ਨੂੰ ਅਸੀਂ ਇੱਥੇ ਜਿਹੜਾ ਉਹ ਡਿਟੇਨ ਕਰ ਲਿਆ ਸੀਗਾ, ਡਿਟੇਨ ਕੀਤਾ ਸੀ, ਹਾਊਸ ਅਰੈਸਟ ਸੀਗਾ ਇੱਕ ਤਰ੍ਹਾਂ ਦਾ ਅਮਰੀਕਾ ਦੇ ਕਹਿਣ ਦੇ ਉੱਤੇ। ਚਾਈਨਾ ਨੇ ਕੀ ਕੀਤਾ, ਚਾਈਨਾ ਨੇ ਫੌਰਨ ਸਾਡੇ ਦੋ ਬੰਦਿਆਂ ਨੂੰ ਉਹਨਾਂ ਨੇ ਡਿਟੇਨ ਕਰ ਲਿਆ, ਡਿਟੇਨ ਕੀ ਉਹਨਾਂ ਦਾ ਗ੍ਰਿਫਤਾਰ ਕੀਤਾ, ਆਈਸੋਲੇਸ਼ਨ ਚ ਪਾਤਾ ਸੀ ਦੋ ਮਾਈਕਲਸ, ਮਾਈਕਲ ਕੋਵਰਿਕ ਔਰ ਮਾਈਕਲ ਸਪੈਵਰ। 2021 ਦੇ ਵਿੱਚ ਇਹ ਹੋਇਆ। ਹੁਣ ਐਲੀਗੇਸ਼ਨ ਇਹ ਜਿਹੜਾ ਉਹ ਗਲੋਬਲ ਨਿਊਜ਼ ਛਪਿਆ ਉਹਦੇ ਚ ਐਲੀਗੇਸ਼ਨ ਇਹ ਲਗਾਇਆ ਗਿਆ ਕਿ ਕਿਉਂਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਹੈਂਡ ਆਫ, ਇਹਨਾਂ ਦਾ ਚਾਈਨਾ ਦੀ ਸਰਕਾਰ ਨਾਲ ਬੜਾ ਸੰਬੰਧ ਹੈ, ਕੌਂਸੁਲੇਟ ਦੇ ਨਾਲ, ਚਾਈਨਾ ਦੇ ਕੌਂਸੁਲੇਟ ਨਾਲ ਬੜਾ ਸੰਬੰਧ ਹੈ ਇਹਨਾਂ ਦਾ, ਤੇ ਐਲੀਗੇਸ਼ਨ ਇਹ ਲਗਾਇਆ ਗਿਆ ਕਿ ਇਹਨਾਂ ਨੇ ਚਾਈਨਾ ਨੂੰ ਕਿਹਾ ਫੋਨ ਕਰਕੇ ਕਿ ਜਿਹੜੇ ਸਾਡੇ ਦੋਨੋਂ ਮਾਈਕਲ ਨੇ ਇਹਨਾਂ ਨੂੰ ਜਲਦੀ ਹਜੇ ਨਾ ਛੱਡਿਓ। ਇਹ ਹੁਣ ਬਹੁਤ ਸੀਰੀਅਸ ਐਲੀਗੇਸ਼ਨ ਹੈ। ਜਿਹੜੇ ਮੈਂਬਰ ਪਾਰਲੀਮੈਂਟ ਹੈਂਡ ਆਫ ਨੇ ਉਹਨਾਂ ਨੇ ਕਿਹਾ ਕਿ ਨਹੀਂ, ਇਹ ਗਲਤ ਗਲੋਬਲ ਨਿਊਜ਼ ਹੈ, ਜਿਹੜਾ ਮੀਡੀਆ ਗਲਤ ਗੱਲ ਕਰ ਰਿਹਾ, ਗਲਤ ਛਾਪ ਰਿਹਾ। ਉਹਨਾਂ ਕਿਹਾ ਕਿ ਬਲਕਿ ਇਹਦੇ ਉਲਟ ਮੈਂ ਕਿਉਂ ਇਸ ਤਰ੍ਹਾਂ ਕਹਾਂਗਾ, ਮੈਂ ਤੇ ਕਿਹਾ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਛੱਡਿਆ ਜਾਏ। ਸੋ ਇਹ ਵੀ ਇੱਕ ਫਰਸਟ੍ਰੇਸ਼ਨ ਦਾ ਕਾਰਨ ਜਿਹੜਾ ਉਹ ਬਣਿਆ ਲਿਬਰਲ ਪਾਰਟੀ ਲਈ ਵੀ ਔਰ ਮੈਂਬਰ ਪਾਰਲੀਮੈਂਟ ਹੈਂਡ ਆਫ ਲਈ ਵੀ। ਉਹ ਕਹਿੰਦੇ ਜੀ ਤਾਂ ਜਲਦੀ ਤੋਂ ਜਲਦੀ ਇਹਦੀ ਗੱਲ ਕਰ ਰਹੇ ਸੀਗੇ। ਸੋ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਨੇ ਹੋਰ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਇਨਕੁਆਇਰੀ ਚ ਦੱਸੀਆਂ ਨੇ।
This is a very sensitive issue and public efforts to raise awareness should remain general and not single out specific countries to avoid potential bilateral incidents. However, countries across the line should be reminded of appropriate conduct and risk of consequences. So, Mr. Prime Minister, I'd like you to speak to those points, if you can. First of all, the level of knowledge about foreign interference, the level of threat. Here we see it coming from the PRC, and also that tension between sort of exposing something about foreign interference while at the same time having to balance.
ਤੁਸੀਂ ਸੁਣਿਆ ਕਿ ਪ੍ਰਧਾਨ ਮੰਤਰੀ ਜੀ ਨੂੰ ਇਨਕੁਆਇਰੀ ਚ ਪੁੱਛਿਆ ਗਿਆ ਕਿ ਜਦੋਂ ਕੋਈ ਕੰਟਰੀ ਸਾਡੇ ਇੱਥੇ ਫੋਰਨ ਇੰਟਰਫੇਰੈਂਸ ਕਰਦੀ ਹੈ ਤਾਂ ਫਿਰ ਬੈਲੈਂਸ ਰੱਖਣਾ ਪੈਂਦਾ, ਇੱਕ ਪਾਸੇ ਵਪਾਰ ਵੀ ਹੁੰਦਾ, ਟ੍ਰੇਡ ਵੀ ਹੁੰਦਾ, ਦੂਸਰੀ ਪਾਸੇ ਜੇ ਕੰਟਰੀ ਫੋਰਨ ਇੰਟਰਫੇਰੈਂਸ ਕਰਦੀ ਹੈ ਤਾਂ ਫਿਰ ਤੁਸੀਂ ਉਹਨਾਂ ਨੂੰ ਕਹਿਣਾ ਵੀ ਪੈਂਦਾ ਹੈਗਾ। ਸੋ ਇਹ ਤੁਸੀਂ ਬੈਲੈਂਸ, ਇਹ ਬੜਾ ਸੈਂਸਿਟਿਵ ਇਸ਼ੂ ਹੈਗਾ। ਸੋ ਤੁਸੀਂ ਇਹਨੂੰ ਬੈਲੈਂਸ ਨੂੰ ਕਿੱਦਾਂ ਰੱਖਦੇ ਹੈਗੇ ਹੋ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਨਕੁਆਇਰੀ ਚ ਇਹ ਜਿਹੜਾ ਸਵਾਲ ਹੈ ਉਹ ਵੀ ਪੁੱਛਿਆ ਗਿਆ। ਹੁਣ ਪ੍ਰਧਾਨ ਮੰਤਰੀ ਸਾਹਿਬ ਦਾ ਜਵਾਬ ਸੁਣੋ।
Targets of interference efforts by a foreign state, by that foreign state. So we were very aware of it. As a politician in Canada for 8 years when I became Prime Minister, I was certainly aware of the various ways officials and different countries, particularly through diasporas, can take an interest in Canadian political processes. But to understand it better, one of the first things we did in 2015, maybe into 2016, was request a briefing from our national security officials that would go at some of the things we had heard, some of the things we knew or understood as opposition politicians now in a position of being in government. So we wanted to understand more about the role of foreign interference in particular communities, and we wanted to know about particular individuals that we had heard things about, and understand what landscape we were actually walking into.
ਔਰ ਹੁਣ ਅਸੀਂ ਗੱਲ ਕਰਦੇ ਹੈਗੇ ਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੇ ਤੁਹਾਨੂੰ ਯਾਦ ਹੋਏ ਅਸੀਂ ਲਗਾਤਾਰ ਇੱਕ ਵੀਡੀਓ ਤੁਹਾਨੂੰ ਚੈਨਲ ਵਾਈਜ਼ ਤੇ ਦਿਖਾਉਂਦੇ ਰਹੇ ਅੱਜ ਫਿਰ ਦੁਬਾਰਾ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਇਹ ਮਾਮਲਾ ਹੈਗਾ ਕਿ ਜਿਹੜਾ G20 ਸਮਿਟ ਹੋਇਆ ਸੀਗਾ ਇੰਡੋਨੇਸ਼ੀਆ ਦੇ ਵਿੱਚ ਜੇ ਤੁਹਾਨੂੰ ਯਾਦ ਹੋਏ ਉਸ ਦਰਮਿਆਨ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਚਾਈਨੀਜ਼ ਪ੍ਰੈਜੀਡੈਂਟ ਸ਼ੀ ਜਿਨਪਿੰਗ ਆਪਸ ਦੇ ਵਿੱਚ ਕੁਝ ਬੜੀ ਤਲਖੀ ਵਾਲਾ ਮਾਹੌਲ ਸੀਗਾ ਔਰ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਸ਼ਾਇਦ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਧਾਨ ਮੰਤਰੀ ਟਰੂਡੋ ਨੂੰ ਬੁਲੀ ਕਰਨ ਦੀ ਕੋਸ਼ਿਸ਼ ਕਰ ਰਹੇ ਅਸੀਂ ਵੀ ਤੁਹਾਨੂੰ ਬੜੀ ਵਾਰ ਦਿਖਾਇਆ ਅੱਜ ਦੁਬਾਰਾ ਦੇਖੋ ਵੀਡੀਓ ਅੱਜ ਉਹ ਗੱਲ ਸਾਹਮਣੇ ਆਈ ਹੈ ਕਿ ਆਖਿਰਕਾਰ ਉਸ ਵੀਡੀਓ ਚ ਹੋਇਆ ਕੀ ਸੀਗਾ ਐਗਜੈਕਟ ਗੱਲ ਕਿਉਂਕਿ ਇਨਕੁਆਇਰੀ ਦੇ ਸਾਹਮਣੇ ਪੇਸ਼ ਹੋਏ ਸੀਗੇ ਅੰਡਰ ਓਥ ਸੀਗੇ ਉਹਨਾਂ ਨੇ ਓਥ ਲਈ ਹੋਈ ਹੈ ਨਥਿੰਗ ਬਟ ਦਾ ਟਰੁੱਥ ਸੋ ਅੱਜ ਸੱਚ ਉਹਨਾਂ ਨੇ ਸਾਰੀ ਗੱਲ ਅੱਜ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਦੱਸੀ ਕਿ ਆਖਿਰਕਾਰ ਉਸ ਦਿਨ ਹੋਇਆ ਕੀ ਸੀਗਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਉਹਨਾਂ ਨੇ ਸਿੱਧਾ ਡਾਇਰੈਕਟ ਕਨਫਰੰਟ ਕੀਤਾ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੂੰ ਕਿ ਤੁਹਾਡੀ ਕੰਟਰੀ ਸਾਡੇ ਇੱਥੇ ਫੋਰਨ ਇੰਟਰਫੇਰੈਂਸ ਕਰ ਰਹੀ ਹੈ ਸੋ ਜ਼ਾਹਿਰ ਜੀ ਗੱਲ ਹੈ ਕਿਉਂਕਿ ਅੱਜ ਅੱਗੇ ਤੇ ਸਾਨੂੰ ਦੂਰੋਂ ਵੀਡੀਓ ਨਜ਼ਰ ਆ ਰਿਹਾ ਸੀਗਾ ਆਡੀਓ ਤਾਂ ਨਹੀਂ ਸੀਗਾ ਸਾਡੇ ਕੋਲ ਪਰ ਸਾਫ ਨਜ਼ਰ ਆ ਰਿਹਾ ਸੀਗਾ ਕਿ ਇੱਕ ਦੂਸਰੇ ਨਾਲ ਥੋੜੇ ਜਿਹੇ ਭੜਕ ਰਹੇ ਨੇ ਥੋੜੀ ਜਿਹੀ ਤਲਖੀ ਹੋ ਰਹੀ ਹੈ ਥੋੜਾ ਮਾਹੌਲ ਜਿਹਾ ਗਰਮ ਹੋ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਕਿਹਾ ਸੀ ਕਿ ਤੁਹਾਡੀ ਕੰਟਰੀ ਸਾਡੇ ਤੇ ਫੋਰਨ ਇੰਟਰਫੇਰੈਂਸ ਕਰ ਰਹੀ ਹੈ ਸੋ ਜ਼ਾਹਿਰ ਜੀ ਗੱਲ ਹੈ ਕਿ ਚਾਈਨਾ ਦੇ ਰਾਸ਼ਟਰਪਤੀ ਸਾਹਿਬ ਨੂੰ ਕਿੱਥੇ ਗੱਲ ਗਵਾਰਾ ਹੋਣੀ ਸੀ ਉਹ ਜਰਾ ਭੜਕ ਗਏ ਇਸ ਗੱਲ ਦੇ ਉੱਤੇ ਸੋ ਇਹ ਵੀਡੀਓ ਤੁਸੀਂ ਦੇਖੋ ਔਰ ਇਹਦੇ ਬਾਰੇ ਫਿਰ ਅੱਗੇ ਚੱਲ ਕੇ ਗੱਲ ਕਰਦੇ ਹਾਂ ਔਰ ਇੱਥੇ ਸਾਨੂੰ ਇਸ਼ਾਰਾ ਹੈ ਰਿਕਾਰਡਡ ਬ੍ਰੇਕ ਲੈ ਲਈਏ ਕਿਉਂਕਿ ਖਬਰਾਂ ਦਾ ਬਹੁਤ ਹੈਗੀਆਂ ਨੇ ਹੁਣ ਇੰਡੀਆ ਦੇ ਬਾਰੇ ਵੀ ਅੱਗੇ ਚੱਲ ਕੇ ਦੱਸਦੇ ਹਾਂ ਕਿਉਂਕਿ ਇੰਡੀਆ ਨੇ ਕੋਈ ਇਹ ਤਾਂ ਚਾਈਨਾ ਦੀ ਗੱਲ ਹੋ ਗਈ ਚਾਈਨਾ ਮੇਜਰ ਪਲੇਅਰ ਜਿਹੜੀ ਕਿ ਇੰਟੈਲੀਜੈਂਸ ਏਜੰਸੀਜ਼ ਨੇ ਤਾਂ ਬਹੁਤ ਕੁਝ ਲਿਖ ਦਿੱਤਾ ਮੀਡੀਆ ਨੇ ਵੀ ਬੜਾ ਕੁਝ ਲਿਖ ਦਿੱਤਾ ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਡੀਆ ਕਈ ਗੱਲਾਂ ਐਵੇਂ ਲਿਖੀ ਜਾ ਰਿਹਾ ਹੈਗਾ ਔਰ ਬੜੇ ਫਰਸਟ੍ਰੇਸ਼ਨ ਉਹਨਾਂ ਨੇ ਦਿਖਾਈ ਮੀਡੀਆ ਦੇ ਉੱਤੇ ਕਿ ਕੀ ਲਿਖੀ ਜਾ ਰਿਹਾ ਸਾਰਾ ਮੀਡੀਆ ਔਰ ਕਈ ਗੱਲਾਂ ਤੇ ਸੱਚ ਵੀ ਨਹੀਂ ਹੈਗੀਆਂ ਔਰ ਨਾਲ ਇੰਟੈਲੀਜੈਂਸ ਏਜੰਸੀਜ਼ ਦੀ ਵੀ ਜਿਹੜੀ ਰਿਪੋਰਟ ਤਾਂ ਬਹੁਤ ਕੁਝ ਦੱਸ ਰਹੀ ਹੈ ਜੋ ਜੇ ਤੁਸੀਂ ਇੰਟੈਲੀਜੈਂਸ ਏਜੰਸੀਜ਼ ਪੇਸ਼ ਹੋਈਆਂ ਉਹ ਤਾਂ ਬੜਾ ਕੁਝ ਦੱਸ ਰਹੀਆਂ ਨੇ ਲੇਕਿਨ ਟਰੂਡੋ ਸਾਹਿਬ ਕਹਿ ਰਹੇ ਨੇ ਕਿ ਜੀ ਕਿ ਅਸੀਂ ਸਬੂਤ ਥੋੜੀ ਹੈ ਜੇ ਇੰਟੈਲੀਜੈਂਸ ਏਜੰਸੀ ਨੇ ਕਹਿ ਦਿੱਤਾ ਤੇ ਸਾਨੂੰ ਠੀਕ ਹੈ ਉਹ ਕਹਿੰਦੇ ਜੀ ਮੈਂ ਸਕੈਪਟੀਕਲ ਨਹੀਂ ਹਾਂ ਬਟ ਕ੍ਰਿਟੀਕਲ ਥਿੰਕਿੰਗ ਕਰਨੀ ਪੈਣੀ ਹੈ ਹੁਣ ਇੱਥੇ ਵੀ ਦੱਸ ਦਈਏ ਕਿ ਦੁਬਾਰਾ ਇੰਟੈਲੀਜੈਂਸ ਦੇ ਹੈੱਡ ਨੂੰ ਦੁਬਾਰਾ ਤੋਂ ਬੁਲਾਇਆ ਗਿਆ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਕਿੰਨਾ ਕੁ ਦੱਸਦੇ ਹੋ ਲਿਖਤੀ ਰੂਪ ਚ ਦੱਸਦੇ ਹੋ ਕਿ ਤੁਸੀਂ ਉਹਨਾਂ ਨੂੰ ਕਨਵਰਸੇਸ਼ਨ ਹੁੰਦੀ ਹੈ ਕਿ ਹੁੰਦਾ ਕੀ ਹੈ ਦੁਬਾਰਾ ਬੁਲਾਇਆ ਗਿਆ ਫਰਾਈਡੇ ਸਵੇਰੇ ਉਹ ਦੁਬਾਰਾ ਪੇਸ਼ ਹੋਣਗੇ ਇੰਟੈਲੀਜੈਂਸ ਦੇ ਹੈੱਡ ਨੇ ਸੋ ਇੱਕ ਡਿਵੈਲਪਮੈਂਟ ਹਜੇ ਚੱਲੇਗੀ ਸੋ ਇਸ ਤੋਂ ਇਲਾਵਾ ਹੁਣ ਗੱਲ ਕਰਾਂਗੇ ਚਾਈਨਾ ਦੀ ਤਾਂ ਗੱਲ ਹੋ ਗਈ ਫਿਰ ਇੰਡੀਆ ਪਾਕਿਸਤਾਨ ਉਹ ਕਿੱਥੇ ਖੜੇ ਨੇ ਉਹ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਰਿਕਾਰਡਡ ਬ੍ਰੇਕ ਤੋਂ ਬਾਅਦ ਸ਼ੇਅਰ ਕਰਦੇ ਹਾਂ
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ
ਕ੍ਰਿਮੀਨਲ ਲਾ ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ ਇਸ ਹੱਕ ਨੂੰ ਗਵਾ ਨਾ ਦਿਓ ਕਾਲ ਯੂਰ ਓਨ ਲਾਇਰ ਜਰੂਰੀ ਫੋਨ ਕਾਲ ਅਵੇ
ਇੰਗਲੈਂਡ ਤੋਂ ਵਕਾਲਤ ਪਾਸ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ ਫੋਨ 416-994-8989 416-994-8989 ਵਕੀਲ ਬ੍ਰਿਜ ਮੋਹਨ
ਮੈਂ ਤੁਹਾਨੂੰ ਪਹਿਚਾਣਦਾ
ਕਿਉਂ ਨਹੀਂ ਪਹਿਚਾਣੋਗੇ ਇਹ ਉਹ ਧੁਨ ਹੈ ਜੋ ਅਕਾਊਂਟਸ ਮੋਰਗੇਜਸ ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ
ICICI ਬੈਂਕ ਕੈਨੇਡਾ ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ
ਸੋਚ ਰਹੇ ਇਸ ਵੀਕਡ ਬ੍ਰੇਕਫਾਸਟ ਕਹਾਂ ਕਿਆ ਜਾਏ ਵੈਲ ਲੁਕ ਨੋ ਫਰਦਰ ਇੰਡੀਆ ਟੇਸਟ ਬ੍ਰਾਮਟਨ ਮੇਵਿਸ ਦੇ ਲੋਸਨ ਕੀ ਮੇਜਰ ਇੰਟਰਸੈਕਸ਼ਨ ਪੇ ਮਿਲ ਰਿਹਾ ਆਪ ਸਭੀ ਕੋ ਪਰ ਅੱਜ ਅੰਮ੍ਰਿਤਸਰੀ ਕੁਲਚੇ ਭਟੂਰੇ ਫਰੈਸ਼ ਜੂਸ ਸਪੈਸ਼ਲ ਹੈ ਵਾਈ ਮੀਡੀਆ ਲਿਸਨਰਸ ਕੇ ਲਈ ਅੰਮ੍ਰਿਤਸਰੀ ਕੁਲਚੇ ਇਨ ਜਸਟ 799 ਬ੍ਰੇਕਫਾਸਟ ਟਾਈਮਿੰਗ ਸੇ 8:30 ਟੂ 11:30 AM ਥਰਸਡੇ ਟੂ ਸੰਡੇ ਵਿਜਿਟ ਕਰ ਲੀਜੀਏ ਇੰਡੀਆ ਟੇਸਟ ਬ੍ਰਾਮਟਨ ਕਾਲ ਦਮ ਨਾਉ ਐਟ 905-450-5959 ਪੇ ਦੈਟ ਇਜ਼ 905-450-5959 ਪੇ
इंसुलिन शुरू करने का विचार है। प्रसिबा प्रतिदिन एक बार वाली इंसुलिन है जो खुराक के लिए लचीला समय प्रदान करती है जब तक कि खुराकों के बीच में कम से कम 8 घंटों का अंतराल हो। और प्रसिबा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछे कि क्या प्रसिबा आपके लिए सही है और nowready.ca पे जाएं।
You, Algoma, and the future of
the environment,
business, science, technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
अपने प्रोफेशनल स्किल्स को करें एलिवेट और अपने बिजनेस स्ट्रेटजीज को करें एनहांस एट ओम फाइनेंशियल 2024 एनुअल प्रोफेशनल डेवलपमेंट डे फॉर लाइफ इंश्योरेंस। ज्वाइन करें एट बरगाना इवेंट सेंटर बाय अवानी बॉन में अप्रैल 11 को सुबह 7 बजे से शाम 4:30 बजे तक। टॉप इंश्योरेंस कंपनी से इनसाइट्स गेन करें, पावरफुल फैमिली सेफ गार्डिंग स्ट्रेटजीज को एक्सप्लोर करें, साथ ही साथ गेन करें नॉलेज फ्रॉम इंडस्ट्री लीडर्स। यू मस्ट बी LOQP लाइसेंस होल्डर। लिमिटेड स्पेस अवेलेबल। अभी रजिस्टर करें बाय ईमेलिंग एलेनिया मार्टिन एट marketing@omfinancial.com marketing@omfinancial.com पे या फिर टेक्स्ट करें उन्हें एट 9059043137 पे 9059043137 पे।
कैंपियन एट हैंसन कॉलेज इंटरनेशनल स्टूडेंट्स लिए लेके आए ने एक वड्डी खुशखबरी। मे इनटेक 2024 दे विच अपने आप नु एनरोल करो ते पोस्ट ग्रेजुएट वर्क परमिट लई एलिजिबल होवो। हैंसन कॉलेज 20 सालों तो इंटरनेशनल स्टूडेंट्स नु लाइफ चेंजिंग अपॉर्चुनिटीज प्रदान कर रहा है। मे इनटेक 2024 लई तुहानु मौका मिल सकता है $2,000 दी स्कॉलरशिप जीतने का, एप्लीकेशन फीस माफ होने का, क्विक LOA टर्न अराउंड अते ते ऑन कैंपस जॉब अपॉर्चुनिटीज का। डोंट मिस दिस अपॉर्चुनिटी, हुणे ही एनरोल होवो अते अपना भविष्य अपनी मुट्ठी विच रखो। इंटरनेशनली रेकग्नाइज्ड अते हाई क्वालिटी एजुकेशन का सुनहरी मौका अपने हथों ना जान दो। अप्लाई ऑनलाइन एट handsomecollege.com जा फिर कॉल करो 416-707-5096 416-707-5096। विजिट करो हैंसन कॉलेज की नेड़ली ब्रांच टोरंटो या ब्रैम्पटन कैंपस।
सेलिब्रेट कर लीजिए ईद इन लग्जरी विद आउडी मिसिसागा एंड आउडी ब्रैम्पटन। स्पेशल सीजन है, ट्रीट कर लीजिए अपने आप को चयन आउडी विद लीज रेट स्टार्टिंग एट जस्ट 0.99%। प्लस आप रिसीव कर सकते हैं अप टू $7,500 इन क्रेडिट एंड रिबेट्स, मेकिंग इट इजी टू ड्राइव अवे इन स्टाइल। लॉयल आउडी कस्टमर्स आप एंजॉय कर सकते हैं एडिशनल रेट रिडक्शन अप टू 3%। ग्रेट सिलेक्शन है ऑफ न्यू एंड यूज्ड व्हीकल्स का टू चूज फ्रॉम ब्लिक इन। जल्द करें बिकॉज दे वॉन्ट लास्ट लॉन्ग। विजिट कर लीजिए आप आउडी मिसिसागा, लोकेटेड है 401 एंड डिक्सी रोड इन मिसिसागा, 401 एंड डिक्सी रोड इन मिसिसागा, या फिर audimississauga.com पे जाए फॉर मोर डिटेल्स। आप आउडी ब्रैम्पटन को विजिट कर सकते हैं, लोकेटेड है 410 एंड मेफील्ड रोड इन ब्रैम्पटन, 410 एंड मेफील्ड रोड इन ब्रैम्पटन, या फिर audibrampton.com पे जाए फॉर मोर डिटेल्स।
विशिंग यू अ जॉयस ईद विद लव, पीस एंड प्रॉस्पेरिटी। ईद मुबारक।
The views expressed on the preceding program may not necessarily be those of the owner or management of WTOR radio station.
ट्रक वर्ल्ड कैनेडा विच ट्रकिंग इंडस्ट्री का सब तो वड्डा शो इंटरनेशनल सेंटर विखे 18-19 अप्रैल नु हो रहा है, जिथे ट्रकिंग इंडस्ट्री ना संबंधित बहुत सारे वेंडर्स मौजूद होंगे। मिलो क्विक ट्रक लीव दी पूरी टीम नु बूथ नंबर 1410 विच, जिथे ऑयल अते फिल्टर कंपनियां दे नुमाइंदे भी मौजूद होंगे। तीन दिन जितो फ्री ऑयल चेंज ते कई होर इनाम। री एंट्री पास ले truckworld.ca ते प्रोमो कोड क्विक दी वरतों करो। वधेरे जानकारी लई कॉल करो क्विक ट्रक लीव 519-622-0660।
की तुसी अपने घर अते ऑटो इंश्योरेंस दे रिन्यूअल करवाना चाहते हो ते तुसी चंगी कीमत भी तलाश रहे हो, तां फिर घबराउण दी लोड़ नहीं। तुसी जाओ ऑल स्टेट एजेंट एजेंसी दे राजा मुदसर कोल, तुसी एक घर ते दो कारा दी इंश्योरेंस करवा के इना तों $1,775 दी बचत भी कर सकते हो। हुणे संपर्क करो राजा मुदसर नूं 6472903773 यानी 6472903773।
वेखो जी आ गया फिर ओही सोना वेला साडे प्लैनेट अर्थ नु मनान दा वेला।
ਸਿਟੀ ਆਫ ਬ੍ਰੈਂਪਟਨ ਅਪ੍ਰੈਲ ਦੇ ਮਹੀਨੇ ਨੂੰ ਅਰਥ ਮੰਥ ਦੇ ਤੌਰ ਤੇ ਮਨਾ ਰਿਹਾ ਹੈ। ਆ ਜਾਓ ਜੀ ਤੇ ਫ੍ਰੀ ਫੈਮਿਲੀ ਫ੍ਰੈਂਡਲੀ ਪ੍ਰੋਗਰਾਮ ਦਾ ਚੋਖਾ ਸਵਾਦ ਲਓ ਤੇ ਸਾਬਤ ਕਰੋ ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ। ਅਰਥ ਡੇ ਐਨਵਾਇਰਮੈਂਟਲ ਸੈਲੀਬ੍ਰੇਸ਼ਨ 2024 ਐਂਡ ਗੋ ਗ੍ਰੀਨ ਅਵਾਰਡ ਦੀ ਤਕਰੀਬ ਗੋਲਡ ਮੈਡੋਜ਼ ਕਮਿਊਨਿਟੀ ਐਂਡ ਲਾਇਬ੍ਰੇਰੀ ਵਿੱਚ ਹਫ਼ਤਾ 20 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ 10 ਵਜੇ ਤੱਕ 10150 ਦੀ ਗੋਲਡ ਰੋਡ ਬ੍ਰੈਂਪਟਨ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/earthmonth।
ਤੁਸੀਂ ਆਪਣੀਆਂ ਚਾਬੀਆਂ ਦੀ ਰੱਖਿਆ ਕਿਵੇਂ ਕਰ ਸਕਦੇ ਹੋ? ਬਸ ਆਪਣੀ ਕੀ ਰਿੰਗ ਨਾਲ ਇੱਕ ਵਾਰੰਟ ਤਾਂ ਕੀ ਟੈਗ ਅਟੈਚ ਕਰੋ। ਜੇਕਰ ਤੁਸੀਂ ਆਪਣੀਆਂ ਚਾਬੀਆਂ ਗਵਾ ਦਿੰਦੇ ਹੋ ਤਾਂ ਖੋਜਕਰਤਾ ਟੈਗ ਦੇ ਪਿਛਲੇ ਨੰਬਰ ਤੇ ਕਾਲ ਕਰ ਸਕਦਾ ਹੈ ਜਾਂ ਉਹਨਾਂ ਨੂੰ ਕਿਸੇ ਵੀ ਮੇਲ ਬਾਕਸ ਦੇ ਵਿੱਚ ਰੱਖ ਸਕਦਾ ਹੈ ਅਤੇ ਵਾਰੰਟ ਉਹਨਾਂ ਨੂੰ ਕੋਰੀਅਰ ਦੁਆਰਾ ਤੁਹਾਨੂੰ ਤੁਹਾਡੀਆਂ ਚਾਬੀਆਂ ਬਿਲਕੁਲ ਮੁਫ਼ਤ ਵਿੱਚ ਵਾਪਸ ਕਰ ਦੇਵੇਗਾ। ਅੱਜ ਕੀਸ ਤੇ ਰਿਮੋਟ ਡਿਵਾਈਸਿਸ ਦੀ ਉੱਚ ਤਬਦੀਲੀ ਦੇ ਲਾਗਤ ਨਾਲ ਕੀ ਟੈਗ ਸੇਵਾ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ। ਵਾਰੰਟ ਕੀ ਟੈਗ ਉਹ ਮੁਫ਼ਤ ਹਨ ਅਤੇ ਉਹ ਕੰਮ ਕਰਦੇ ਹਨ। warren.ca ਤੇ ਆਪਣਾ ਆਰਡਰ ਕਰੋ ਅਤੇ ਐਮਪੀਟੀਜ਼ ਦੇ ਜੀਵਨ ਵਿੱਚ ਫਰਕ ਲਿਆਉਣ ਵਿੱਚ ਮਦਦ ਕਰੋ।
ਬ੍ਰੈਂਡ ਨਿਊ ਰਿਲੀਜ਼ ਆ ਰਹੀ ਹੈ ਡੀਟੈਚ ਘਰਾਂ ਦੀ ਅਪ੍ਰੈਲ 27 ਨੂੰ ਫੇਅਰਵੇ ਮੈਡੋਜ਼ ਈਸਟ ਕੈਂਬਰਿਜ ਦੇ ਵਿੱਚ। ਇਹ ਸਟਨਿੰਗ ਮੈਚਿਓਰ ਨੇਬਰਹੁੱਡ ਫੀਚਰ ਕਰਦਾ ਹੈ ਟ੍ਰੀ ਲਾਈਨ ਲੋਟਸ ਐਂਡ ਅ ਫੈਬੂਲਸ ਪਾਰਕ ਵਿਦ ਪੌਂਡ ਐਟ ਇਟਸ ਹਾਰਟ। ਮਿੰਟਸ ਫਰੋਮ ਸ਼ਾਪਿੰਗ, ਰੈਕਰੀਏਸ਼ਨ ਐਂਡ ਟ੍ਰੇਲਸ। 60 ਮਿੰਟ ਟੋਰਾਂਟੋ ਤੋਂ, 40 ਮਿੰਟ ਹੈਮਿਲਟਨ ਤੋਂ। ਟੂਰ ਕਰੋ ਸਾਡਾ ਡਿਜ਼ਾਈਨਰ ਡੈਕੋਰੇਟਿਡ ਮਾਡਲਸ ਐਂਡ ਡਿਸਕਵਰ ਕਰੋ ਦ ਡਿਫਰੈਂਸ ਆਫ ਅ ਲੋਰਲ ਕ੍ਰੈਸਟ ਹੋਮਸ ਕੰਪਲੀਟ ਕਮਿਊਨਿਟੀ। ਡੀਟੈਚ ਕਾਰ ਸ਼ੁਰੂ ਹੋ ਰਹੇ ਨੇ ਅਪਰ 900 ਤੋਂ। ਹੋਰ ਵਧੇਰੀ ਜਾਣਕਾਰੀ ਲਈ ਰਜਿਸਟਰ ਕਰੋ ਅੱਜ ਹੀ laurelcresthomes.com ਤੇ laurelcresthomes.com।
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com. South Asian
Pulse. Aapne radio wise South Asian Pulse prime time chal raha hai bilkul, and hamare saath Kuldeep Kaine ji jud chuke hain, unko welcome kar lete hain. Kuldeep ji welcome sir, kaise hain aap?
Haan ji Shaira ji, south theek hai bilkul, aap kaise hain?
ਬੜਿਆ ਬੜਿਆ ਜੀ ਬਿਲਕੁਲ ਕੁਲਦੀਪ ਜੀ, ਕੁਝ ਲਿਸਟਿੰਗ ਜੋ ਹੈ ਜ਼ਰੂਰ ਸ਼ੇਅਰ ਕਰੇ ਹਮਾਰੇ ਸਾਥ।
ਹਾਂਜੀ, ਅੱਗੇ ਦੀ ਤਰ੍ਹਾਂ ਮੈਂ ਸ਼ਰਾ ਜੀ ਆਪਣੇ ਸਰੋਤਿਆਂ ਦੇ ਨਾਲ ਕੁਝ ਰੀਸੇਲ ਤੇ ਕੁਝ ਪ੍ਰੀ ਕੰਸਟਰਕਸ਼ਨ ਦੀ ਜਾਣਕਾਰੀ ਸਾਂਝੀ ਕਰਦਾ ਹੁੰਦਾ, ਜਿਹਦੇ ਵਿੱਚ ਪਹਿਲਾਂ ਮੈਂ ਰੀਸੇਲ ਦੀ ਗੱਲ ਕਰਦਾ। ਆਪਣੇ ਕੋਲ ਏਅਰਪੋਰਟ ਐਂਡ ਮੇਫੀਲਡ ਇੰਟਰਸੈਕਸ਼ਨ ਦੇ ਨੇੜੇ ਇੱਕ 46x106 ਫੁੱਟ ਲੋਟ ਦੇ ਉੱਤੇ 5 ਬੈਡਰੂਮ ਤੇ 7 ਵਾਸ਼ਰੂਮ ਦਾ ਡਿਟੈਚ ਘਰ ਹੈ, ਜਿਹਦੇ ਵਿੱਚ ਡਬਲ ਗਰਾਜ ਹੈ, ਡਬਲ ਡੋਰ ਐਂਟਰੀ ਹੈ ਤੇ 3 ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ ਹੈ ਸੈਪਰੇਟ ਐਂਟਰੈਂਸ ਦੇ ਨਾਲ। ਇਹਦੇ ਵਿੱਚੋਂ $3,000 ਪਲੱਸ ਦਾ ਰੈਂਟਲ ਪੋਟੈਂਸ਼ੀਅਲ ਹੈ। 6 ਕਾਰਾਂ ਦੀ ਪਾਰਕਿੰਗ ਹੈ। ਟੋਟਲ ਲਿਵਿੰਗ ਸਪੇਸ ਹੈ ਜਿਹੜੀ ਉਹ 4700 ਸਕੁਅਰ ਫੁੱਟ ਹੈ। ਮੇਨ ਫਲੋਰ ਤੇ ਆਫਿਸ ਵੀ ਹੈ। ਸੈਕੰਡ ਫਲੋਰ ਤੇ 4 ਫੁੱਲ ਵਾਸ਼ਰੂਮ ਹੈ ਜਿਹੜੇ ਕਿ ਆਮ ਤੌਰ ਤੇ ਘੱਟ ਹੀ ਹੁੰਦੇ ਹੈ। 2 ਫੁੱਲ ਵਾਸ਼ਰੂਮ ਬੇਸਮੈਂਟ ਵਿੱਚ ਵੀ ਹੈ। ਹਾਈਲੀ ਅਪਗ੍ਰੇਡਿਡ ਪ੍ਰੋਪਰਟੀ ਹੈ। ਸਟੋਨ ਐਂਡ ਸਟੂਕੋ ਦੀ ਐਲੀਵੇਸ਼ਨ ਹੈ। ਗ੍ਰੇਨਾਈਟ ਕਾਊਂਟਰ ਟੌਪ, ਸੈਂਟਰ ਆਈਲੈਂਡ, ਬਿਗ ਪੈਂਟਰੀ ਇਨ ਕਿਚਨ, ਨਿਊ ਪੋਰਸਲਨ ਫਲੋਰ ਟਾਈਲਸ, ਹਾਰਡਵੁੱਡ ਫਲੋਰਿੰਗ, ਪਾਊਟ ਲਾਈਟਸ ਇਨਸਾਈਡ ਐਂਡ ਆਊਟਸਾਈਡ ਦਾ ਹੋਮ। ਈਸਟ ਫੇਸਿੰਗ ਪ੍ਰੋਪਰਟੀ ਹੈ, ਵਰਥ ਸੀਂਗ। ਇਸ ਦੀ ਹੋਰ ਜਾਣਕਾਰੀ ਲਈ ਸਰੋਤੇ ਮੈਨੂੰ ਕੁਲਦੀਪ ਕਾਈਨੌਰ ਨੂੰ 6479987980 647-998-7980 ਤੇ ਕਾਲ ਕਰ ਸਕਦੇ। ਪ੍ਰੀ ਕੰਸਟਰਕਸ਼ਨ ਦੀ ਜੋ ਮੈਂ ਗੱਲ ਕਰਨੀ ਹੈ ਸਾਰਾ ਜੀ, ਉਹਦੇ ਵਿੱਚ ਬ੍ਰੈਂਪਟਨ ਦੇ ਵਿੱਚ ਹੀ ਏਅਰਪੋਰਟ ਐਂਡ ਕੰਟਰੀ ਸਾਈਡ ਇੰਟਰਸੈਕਸ਼ਨ ਦੇ ਨੇੜੇ ਰਿਪਿਊਟਡ ਬਿਲਡਰ ਹੈ ਟ੍ਰੇਜ਼ਰ ਹਿੱਲ, ਉਹਦੇ ਵੱਲੋਂ ਲਗਜ਼ਰੀ ਅਸਟੇਟ ਹੋਮਸ ਦਾ ਅਮੀਰਾ ਨਾਂ ਦਾ ਪ੍ਰੋਜੈਕਟ ਇਸੇ ਸੈਟਰਡੇ ਨੂੰ ਲਾਂਚ ਕੀਤਾ ਜਾ ਰਿਹਾ, ਜਿਹਦੇ ਵਿੱਚ 45 ਫੁੱਟ, 50 ਫੁੱਟ ਤੇ 57 ਫੁੱਟ ਲਾਟ ਦੇ ਉੱਤੇ ਡਬਲ ਗਰਾਜ ਤੇ ਟ੍ਰਿਪਲ ਗਰਾਜ ਦੇ 5541 ਸਕੁਅਰ ਫੁੱਟ ਤੱਕ ਦੇ ਘਰ ਬਣਨ ਜਾ ਰਹੇ ਹੈ, ਜਿਨ੍ਹਾਂ ਦੀ ਪ੍ਰਾਈਸ ਸ਼ੁਰੂ ਹੁੰਦੀ ਹੈ 16,99,000 ਤੋਂ, ਜਿਹਦਾ ਡਿਪੋਜ਼ਿਟ 45 ਤੇ 50 ਫੁੱਟ ਲੋਟ ਦਾ ਹੈਗਾ 40,000 ਕਿਸ਼ਤਾਂ ਇਹਦੇ ਵਿੱਚ 6 ਮਹੀਨੇ ਦੇ ਵਿੱਚ ਦੇਣਾ ਤੇ 57 ਫੁੱਟ ਲੋਟ ਦੇ ਲਈ 50,000 ਦੀਆਂ ਕਿਸ਼ਤਾਂ ਤੇ ਉਹ ਦੇਣਾ ਆਪਾਂ ਨੇ, ਉਹ ਵੀ 6 ਮਹੀਨੇ ਵਿੱਚ ਦੇਣਾ। ਇਸ ਪ੍ਰੋਜੈਕਟ ਦੀ ਜਿਹੜੀ ਕੰਪਲੀਸ਼ਨ ਹੈ ਉਹ 2026 ਵਿੱਚ ਹੈ। ਬਹੁਤ ਹੀ ਹੌਟ ਲੋਕੇਸ਼ਨ ਹੈ ਤੇ ਸੀਨਿਕ ਰਵੀਨ ਵਿਊ ਹੈ। ਇਹਦੀ ਹੋਰ ਜਾਣਕਾਰੀ ਲੈਣ ਲਈ ਵੀ ਸਰੋਤੇ ਮੈਨੂੰ ਕੁਲਦੀਪ ਕਾਈਨੌਰ ਨੂੰ 6479987980 6479989880 ਤੇ ਕਾਲ ਕਰ ਸਕਦੇ ਹਨ। ਸਾਰਾ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਆਪਕਾ ਕੁਲਦੀਪ ਜੀ, ਵਿਸ਼ ਯੂ ਆਲ ਦਾ ਵੈਰੀ ਬੈਸਟ।
ਥੈਂਕ ਯੂ
ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਔਰ ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਹਾਂਜੀ ਇਕਬਾਲ ਜੀ, ਤੁਸੀਂ ਆਉਂਦੇ ਰਹੋ ਹੈਡ ਜੀ। ਇਕਬਾਲ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ
ਜੀ। ਸਰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਜੀ।
ਤੁਸੀਂ ਗੱਲ ਕਰ ਰਹੇ ਹੋ ਆਪਣੇ ਸਾਡੀ ਇੰਟਰਨਲ ਪੋਲਿਟਿਕਸ ਦੀ, ਇਹਨਾਂ ਦੀ ਮੈਂ ਥੋੜਾ ਜਿਹਾ ਫੋਲੋ ਕੀਤਾ ਰਾਤੀ, ਕੱਲ ਮੈਂ ਇੰਟਰਵਿਊ ਸੁਣ ਨਹੀਂ ਸਕਿਆ ਇਹਨਾਂ ਦਾ, ਟੂਡੋ ਸਾਹਿਬ ਦਾ ਜਿਹੜਾ ਟੈਸਟੀਮਨੀ ਇਹਨਾਂ ਦਿੱਤੀ ਹੈ ਉਸ ਤੋਂ ਇਹਨਾਂ ਦਾ, ਔਰ ਜਿਹੜੀ ਫੋਰਨ ਇੰਟਰਫੇਰੈਂਸ ਦੇ ਹਵਾਲੇ ਨਾਲ ਇਹ ਮਸਲਾ। ਤਾਂ ਖੈਰ ਤੁਸੀਂ ਯੂਐਸਏ ਚ ਵੀ ਦੇਖਿਆ ਹੋਣਾ, ਆਪਣਾ ਟਰੰਪ ਸਾਹਿਬ ਨੇ ਵੀ ਇਹ ਚੀਜ਼ ਕਹੀ ਸੀ, ਇੱਥੇ ਵੀ ਇਹ ਚੀਜ਼ ਜਿਹੜੀ ਹੈ ਬਹੁਤ ਜ਼ਿਆਦਾ ਇਹ ਚੀਜ਼ ਆ ਰਹੀ ਹੈ ਕਿ ਡੈਮੋਕ੍ਰੇਸੀ ਦੇ ਅੰਦਰ, ਹਾਲਾਂਕਿ ਅਫਕੋਰਸ ਅਗਰ ਟਰੂ ਡੈਮੋਕ੍ਰੇਸੀ ਦੀ ਗੱਲ ਕੀਤੀ ਜਾਏ ਤਾਂ ਲੋਕਾਂ ਦੇ ਵੋਟ ਮੈਟਰ ਕਰਦੇ, ਬਟ ਜਿਸ ਤਰ੍ਹਾਂ ਦੀ ਇੰਟਰਨੈਸ਼ਨਲ ਪੋਲੀਟਿਕਸ ਸ਼ੇਪ ਅਪ ਹੋ ਰਹੀ ਹੈ ਦੁਨੀਆ ਦੇ ਅੰਦਰ, ਤੇ ਚਾਈਨਾ ਦੇ ਉੱਤੇ ਇਹ ਕਾਫੀ ਇਸ ਚੀਜ਼ ਦੇ ਇਲਜ਼ਾਮ ਲੱਗਦੇ ਪਏ ਨੇ ਕਿ ਉਹ ਬਾਕੀ ਕੰਟਰੀਜ਼ ਦੀ ਪੋਲੀਟਿਕਸ ਦੇ ਅੰਦਰ ਇੰਟਰਫੇਰੈਂਸ ਕਰ ਰਹੇ। ਇਹਦਾ ਤੇ ਚਲੋ ਮੁੱਦਾ ਆਪਣੀ ਜਗ੍ਹਾ ਤੇ ਹੈ, ਇਹ ਵਕਤ ਨਾਲ ਨਾਲ ਚੀਜ਼ਾਂ ਜਿਹੜੀਆਂ ਸਾਹਮਣੇ ਆਉਣੀਆਂ ਜਾਣਗੀਆਂ। ਮੈਂ ਥੋੜਾ ਜਿਹਾ ਆਪਣੀ ਕੰਟਰੀ ਦੇ ਹਵਾਲੇ ਨਾਲ, ਪਾਕਿਸਤਾਨ ਦੇ ਹਵਾਲੇ ਨਾਲ ਥੋੜਾ ਜਿਹਾ ਇੱਕ ਇਸਦਾ ਸ਼ੇਅਰ ਕਰਨਾ, ਸ਼ਾਇਦ ਤੁਹਾਡੀ ਨਜ਼ਰ ਚ ਗੁਜ਼ਰਿਆ ਵੀ ਹੋਏ ਸੋਸ਼ਲ ਮੀਡੀਆ ਤੇ, ਜਿਸ ਵਿੱਚ
ਆਪਾਂ ਦੋਨੋਂ ਮੁੱਦਿਆਂ ਦੇ ਉੱਤੇ ਗੱਲ ਜਿਹੜੀ ਹੈ ਜਾਰੀ ਰੱਖਾਂਗੇ। ਬਾਕੀ ਕਾਲਰਸ ਨੂੰ ਰਿਕੁਐਸਟ ਹੈ ਕਿ ਲਾਈਨ ਹੋਲਡ ਕਰ ਲੈਣਾ, ਆਪਾਂ ਸਾਰੀ ਗੱਲਬਾਤ ਜਿਹੜੀ ਹੈ ਜਾਰੀ ਰੱਖਾਂਗੇ ਜੀ। ਮੈਨੂੰ ਸਿਰਫ ਤੁਸੀਂ ਲਾਈਨ ਹੋਲਡ ਕਰ ਲੈਣਾ, ਜਿਹੜੀ ਟਰੂਡੋ ਸਾਹਿਬ ਦੀ ਕੱਲ ਟੈਸਟੀਮਨੀ ਹੋਈ ਹੈ, ਕੱਲ ਜੋ ਉਹਨਾਂ ਨੇ ਇਨਕੁਆਇਰੀ ਦੇ ਸਾਹਮਣੇ ਪੇਸ਼ ਹੋਏ ਨੇ, ਔਰ ਉਹ ਸਾਰੀ ਗੱਲਬਾਤ ਮੈਂ ਤੁਹਾਨੂੰ ਸੁਣਾ ਵੀ ਦਿੱਤੀ ਹੈ। ਮੈਂ ਅੱਗੇ ਚੱਲ ਕੇ ਉਹਦੇ ਤੇ ਹੋਰ ਡਿਟੇਲ ਅਨਾਲਿਸਿਸ ਵੀ ਪੇਸ਼ ਕਰ ਦਿਆਂਗਾ। ਗਲੋਬਲ ਨਿਊਜ਼ ਨੇ ਰਿਪੋਰਟ ਦਿੱਤੀ, ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਨੇ ਕੀ ਕਿਹਾ, ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਦੇ ਜਿਹੜੇ ਪ੍ਰਾਈਮ ਮਿਨਿਸਟਰ ਆਫਿਸ ਦੇ ਜਿਹੜੇ ਮੈਂਬਰ ਉੱਥੇ ਪੇਸ਼ ਹੋਏ, ਉਹਨਾਂ ਨੇ ਪੀ ਐਮ ਆਫਿਸ ਦੇ ਜਿਹੜੇ ਇਹਨਾਂ ਦੇ ਕੇ ਟੀ ਟੈਲਫੋਰਡ ਤੋਂ ਲੈ ਕੇ ਸਭ ਨੇ ਕੀ ਕਿਹਾ, ਉਹ ਵੀ ਤੁਹਾਡੇ ਦੱਸਾਂਗਾ ਹੁਣੇ। ਔਰ ਪ੍ਰਾਈਮ ਮਿਨਿਸਟਰ ਸਾਹਿਬ ਦੇ ਨਾਲ ਤਿੰਨ ਕੈਬਨਿਟ ਮਿਨਿਸਟਰ ਵੀ ਉਹਨਾਂ ਦੇ ਜਿਹੜੇ ਪੇਸ਼ ਹੋਏ, ਕਰੀਨਾ ਗੋਲਡ ਵੀ ਸੀਗੇ, ਫਿਰ ਆਪਣੇ ਬਿਲ ਬਲੇਅਰ ਸਾਹਿਬ ਹੁਣ ਇਸ ਵੇਲੇ ਡਿਫੈਂਸ ਮਿਨਿਸਟਰ ਨੇ, ਉਸ ਵੇਲੇ ਪਬਲਿਕ ਸੇਫਟੀ ਮਿਨਿਸਟਰ ਸੀਗੇ, ਔਰ ਕਰੰਟ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੇਬਲਾਂਕ, ਉਹਨਾਂ ਨੇ ਕੀ ਕਿਹਾ, ਉਹ ਸਾਰੀ ਗੱਲਬਾਤ ਮੈਂ ਹੁਣੇ ਤੁਹਾਡੇ ਲਈ ਸ਼ੇਅਰ ਕਰਾਂਗਾ, ਔਰ ਫਿਰ ਤੁਸੀਂ ਪਾਕਿਸਤਾਨ ਦੀ ਵੀ ਗੱਲ ਕਰਨਾ ਚਾਹੁੰਦੇ, ਉਹ ਸਾਰੀ ਗੱਲ ਜਾਰੀ ਰਹੇਗੀ। ਬਾਕੀ ਕਾਲਰ ਰਿਕੁਐਸਟ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ, ਵਿਲ ਕੈਰੀ ਔਨ ਦਿਸ ਡਿਸਕਸ਼ਨ। ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਵਕੀਲ ਬ੍ਰਿਜਮੋਹਨ ਸਾਹਿਬ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕੈਨੇਡਾ ਦੇ ਭਾਈਚਾਰੇ ਦੇ ਵਿੱਚ ਮੰਨੇ ਪ੍ਰਮੰਨੇ ਮਸ਼ਹੂਰ ਸਿਡੀ ਸੂਝਵਾਨ ਤੇ ਧੜੱਲੇਦਾਰ ਵਕੀਲ ਬ੍ਰਿਜਮੋਹਨ ਸਾਹਿਬ। ਬ੍ਰਿਜਮੋਹਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਈ ਮੀਡੀਆ ਤੇ, ਵੈਲਕਮ ਸਰ।
ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ। ਸਰ ਸਭ ਤੋਂ ਪਹਿਲਾਂ ਤੇ ਪੰਜਾਬੀਆਂ ਨੂੰ ਕੈਨੇਡਾ ਚ ਰਹਿੰਦੇ ਹੁਣ ਤਕਰੀਬਨ 100 ਸਾਲ ਹੋ ਗਏ ਨੇ, ਤੇ ਜਿਹੜਾ ਇਹ ਨਸਲਵਾਦ ਦਾ ਸੰਤਾਪ ਹੈ ਇਹ ਆਪਾਂ ਪੰਜਾਬੀਆਂ ਨੇ ਵੀ ਹੰਡਾਇਆ, ਪਰ ਹੁਣ ਨਸਲਵਾਦ ਦੀ ਜਿਹੜੀ ਗੱਲ ਹੈ ਉਹ ਕਈ ਲੋਕ ਹੁਣ ਕਰਨ ਲੱਗ ਪਏ ਨੇ, ਔਰ ਹਰ ਸਰਕਾਰ ਦੇ ਸਾਹਮਣੇ ਵੀ ਇਹਦੇ ਬਾਰੇ ਗੱਲਬਾਤ ਕੀਤੀ ਜਾਂਦੀ ਹੈ। ਸੋ ਕਾਨੂੰਨੀ ਪੱਖ ਤੋਂ ਇਹ ਜ਼ਰਾ ਸਾਨੂੰ ਦੱਸੋ ਕਿ ਇਹ ਨਸਲਵਾਦ ਕੀ ਚੀਜ਼ ਹੈ, ਇਹਦੇ ਬਾਰੇ ਜ਼ਰਾ ਡਿਟੇਲ ਦਿਓ ਸਰ।
ਹਾਂਜੀ ਵੀਰ ਜੀ, ਚੁਣਾਵ ਅੱਜ ਦੀ ਗੱਲਬਾਤ ਦਾ ਮੇਨ ਕਾਰਨ ਇਹ ਹੈ ਕਿ ਵੀ ਜਿਹੜਾ ਪਰਸੋਂ ਗੱਲਬਾਤ ਹੋਈ ਜੀ ਆਪਣੇ ਇੱਕ ਕੈਨੇਡੀਅਨ ਹਾਸਪਿਟਲ ਚ, ਇੱਕ ਇਮੀਗ੍ਰੈਂਟ ਔਰਤ ਜੋ ਕਿ ਅਨਡਾਕੂਮੈਂਟਡ ਸੀਗੀ, ਉਹ ਹਾਸਪਿਟਲ ਗਈ, ਸ਼ੀ ਵਾਜ਼ ਪ੍ਰੈਗਨੈਂਟ ਤੇ ਉਹਨੂੰ ਸੀ ਸੈਕਸ਼ਨ ਦੀ ਲੋੜ ਸੀ, ਤਾਂ ਉਹਨੂੰ ਜਵਾਬ ਦੇ ਦਿੱਤਾ ਗਿਆ ਕਿ ਵੀ ਬਿਕੋਜ਼ ਯੂ ਆਰ ਅਨਡਾਕੂਮੈਂਟਡ ਵੀ ਕੈਨੋਟ ਟੇਕ ਕੇਅਰ ਆਫ ਯੂ, ਤੇ ਯੂ ਨੋ ਉਸ ਤੋਂ $5,000 ਦੀ ਡਿਮਾਂਡ ਕੀਤੀ ਗਈ ਜੀ। ਸਾਰਿਆਂ ਨੂੰ ਪਤਾ ਕਿ ਵੀ ਕੈਨੇਡੀਅਨ ਕਿਸੇ ਵੀ ਹਾਸਪਿਟਲ ਚ ਜਦ ਤੁਸੀਂ ਪਹੁੰਚ ਜਾਂਦੇ ਹੋ ਤੁਹਾਡੇ ਪੈਰ ਉਸ ਹਾਸਪਿਟਲ ਪੈ ਜਾਂਦੇ ਆ, ਡਜ਼ਨਟ ਮੈਟਰ ਤੁਹਾਡਾ ਸਟੇਟਸ ਕੀ ਹੈ, ਡਜ਼ਨਟ ਮੈਟਰ ਤੁਸੀਂ ਅਫੋਰਡ ਕਰ ਸਕਦੇ ਹੋ ਨਹੀਂ ਕਰ ਸਕਦੇ, ਤੁਹਾਡੇ ਕੋਲ ਯੂ ਨੋ ਹੈਲਥ ਕੇਅਰ ਨੰਬਰ ਹੈ ਨਹੀਂ ਹੈ, ਹਾਸਪਿਟਲ ਦਾ ਫਰਜ਼ ਬਣਦਾ ਤੁਹਾਨੂੰ ਤੁਹਾਡਾ ਟ੍ਰੀਟਮੈਂਟ ਕਰਨਾ ਜੀ। ਸੋ ਅੱਜ ਦੀ ਗੱਲਬਾਤ ਦਾ ਮੇਨ ਮੁੱਖ ਯੂ ਨੋ ਜਿਹੜਾ ਯੂ ਨੋ ਮਤਲਬ ਹੋਊਗਾ ਉਹ ਹੋਊਗਾ ਕਿ ਵੀ ਆਪਣੀ ਯੂ ਨੋ ਸੋਸਾਇਟੀ ਚ ਜਿਹੜਾ ਸਿਸਟੈਮਿਕ ਰੇਸਿਜ਼ਮ ਹੈ, ਪ੍ਰਣਾਲੀਗਤ ਨਸਲਵਾਦ, ਉਸ ਬਾਰੇ ਜੀ। ਹੁਣ ਤੁਸੀਂ ਦੇਖਿਆ ਜੀ ਜੋ ਤਬਦੀਲੀਆਂ ਹੁਣ ਅਸੀਂ ਕਾਨੂੰਨ ਅਤੇ ਆਪਣੀ ਸੋਸਾਇਟੀ ਚ ਵੇਖ ਰਹੇ ਹਾਂ, ਇਸ ਸਬੰਧੀ ਕਿਸੇ ਨੇ ਸੁਪਨੇ ਚ ਵੀ ਨਹੀਂ ਸੋਚਿਆ ਸੀ ਜੀ। ਹੁਣ ਆਪਾਂ ਮੇਨਲੀ ਲੀਗਲ ਦੀ ਸਾਰੀ ਗੱਲਬਾਤ ਰੱਖਾਂਗੇ ਜੀ। ਹੁਣ ਜਦੋਂ ਇੱਕ ਨੇਟਿਵ ਦੇ ਕਾਤਲ ਨੂੰ ਅਦਾਲਤ ਵੱਲੋਂ ਛੱਡ ਦਿੱਤਾ ਜਾਂਦਾ, ਹੋਰ ਤਾਂ ਹੋਰ ਪ੍ਰਧਾਨ ਮੰਤਰੀ ਵੱਲੋਂ ਵੀ ਦੁੱਖ ਉਹਨਾਂ ਵੱਲੋਂ ਵੀ ਦੁੱਖ ਪ੍ਰਗਟ ਕੀਤਾ ਜਾਂਦਾ ਕਿ ਵੀ ਆਪਣੇ ਜਿਹੜੇ ਸਾਡੇ ਕਾਨੂੰਨ ਆ ਨਸਲਵਾਦੀ ਆ ਜੀ। ਬਹੁਤ ਸਾਰੇ ਗੋਰੇ ਖਾਸ ਕਰਕੇ ਨਵੀਂ ਗੋਰਾ ਨੌਜਵਾਨ ਪੀੜ੍ਹੀ ਦਾ ਇਹ ਵੀ ਮੰਨਣਾ ਕਿ ਜੋ ਕੁਝ ਗੋਰਿਆਂ ਨੇ ਭਾਰਤ ਚ ਅਤੇ ਇੱਥੇ ਆਏ ਪਹਿਲੇ ਭਾਰਤੀਆਂ ਨਾਲ ਕੀਤਾ ਉਹ ਬਿਲਕੁਲ ਗਲਤ ਅਤੇ ਨਿੰਦਣਯੋਗ ਸੀ ਜੀ। ਹੁਣ ਬਹੁਤ ਸਾਰੇ ਵਕੀਲ ਅਤੇ ਆਮ ਵਸਨੀਕ ਕਹਿ ਰਹੇ ਹਨ ਕਿ ਜਿਹੜਾ ਨਸਲਵਾਦ ਹੈ ਲੋਕਾਂ ਦੇ ਦਿਲਾਂ ਚ ਨਹੀਂ ਸਗੋਂ ਇਸ ਦੇਸ਼ ਅਤੇ ਇਸ ਦੇ ਕਾਨੂੰਨਾਂ ਚ ਵੀ ਪੂਰੀ ਤਰ੍ਹਾਂ ਸ਼ਾਮਲ ਹੈ। ਇਹ ਜਿਹੜਾ ਲੇਟੈਸਟ ਕੇਸ ਹੋਇਆ ਐਡਮਿੰਟਨ ਵਿਚ ਇਹ ਉਸਦੀ ਮਿਸਾਲ ਹੈ ਜੀ।
ਤੁਸੀਂ ਇੱਕ ਵਰਡ ਹੁਣੇ ਯੂਜ਼ ਕੀਤਾ ਸਿਸਟਮਿਕ, ਸੋ ਅਸੀਂ ਸਿਸਟਮਿਕ ਰੇਸਿਮਿਜ਼ਮ ਦੀ ਗੱਲ ਕਰਦੇ ਹਾਂ, ਇਹ ਜਿਹੜਾ ਸਾਨੂੰ ਇਹ ਵਰਡ ਸਮਝਾਓ ਜਿਹੜਾ ਪਹਿਲਾਂ ਤੇ ਸਿਸਟਮਿਕ, ਇਹ ਵਰਡ ਕੀ ਹੈ, ਇਹਦਾ ਮਤਲਬ ਕੀ ਹੈ ਜੀ, ਔਰ ਕਿੱਦਾਂ ਤੁਸੀਂ ਗੱਲ ਹੋਰ ਗਈ ਵੀ ਕਾਨੂੰਨ ਨੂੰ ਪ੍ਰਭਾਵਿਤ ਕਰ ਰਿਹਾ, ਇਹ ਦੱਸੋ ਕੀ ਹੈ ਮਾਮਲਾ।
ਹਾਂਜੀ ਅਦਵੀ ਜੀ, ਸਿਸਟੈਮਿਕ ਮੈਂ ਇਹਦੀ ਪੰਜਾਬੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ, ਮੇਰੇ ਖਿਆਲ ਇਹਦਾ ਮਤਲਬ ਪ੍ਰਣਾਲੀਗਤ ਹੀ ਹੋਊਗਾ ਜੀ। ਸਿਸਟੈਮਿਕ ਰੇਸਿਜ਼ਮ ਦਾ ਅਰਥ ਹੈ ਕਿ ਲੀਗਲ ਸਿਸਟਮ ਗੋਰਿਆਂ ਵੱਲੋਂ ਹੀ ਬਣਾਏ ਹੋਣ ਕਾਰਨ ਇਹ ਹਰੇਕ ਰੰਗਵਾਰ ਰੰਗਦਾਰ ਵਿਅਕਤੀ ਦੀ ਜ਼ਿੰਦਗੀ ਦੇ ਹਰ ਪੜਾਅ ਚ ਸ਼ਾਮਲ ਹੈ ਜੀ। ਉਨ੍ਹਾਂ ਕਾਨੂੰਨਾਂ ਵੱਲ ਧਿਆਨ ਮਾਰੋ ਜਿਹੜੇ ਗੋਰਿਆਂ ਨੇ ਭਾਰਤ ਬਣਾਏ ਸਨ ਜਦੋਂ ਮੁੱਠੀ ਭਰ ਗੋਰੇ ਪੂਰਾ ਹਿੰਦੁਸਤਾਨੀਆਂ ਤੇ ਰਾਜ ਕਰ ਰਹੇ ਸਨ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਨਾਲ ਸਹਿਮਤ ਹਾਂ, ਸਾਡਾ ਤਾਂ ਲਾਅਰ ਹੋਣ ਦੇ ਨਾਤੇ ਸਿਰਫ ਇਹ ਹੈ ਵੀ ਕਾਨੂੰਨ ਸਬੰਧੀ ਵਿਆਖਿਆ ਹੀ ਕਰਨੀ ਜੀ। ਪਰ ਹੁਣ ਇਹ ਅਮਰੀਕਾ ਹੋਵੇ ਜਾਂ ਕੈਨੇਡਾ, ਸਾਰੇ ਲਾਅ ਸਕੂਲ ਚ ਬੱਚੇ ਜਿਨ੍ਹਾਂ ਨੂੰ ਇਸ ਦੇਸ਼ ਦਾ ਭਵਿੱਖ ਸੰਭਾਲਣਾ ਜੀ, ਉਨ੍ਹਾਂ ਨੂੰ ਇਹ ਪੜਾਇਆ ਜਾ ਰਿਹਾ ਕਿ ਵੀ ਜਿਹੜਾ ਸਿਸਟੈਮਿਕ ਰੇਸਿਜ਼ਮ ਹੈ ਇਹਨੂੰ ਕਿਵੇਂ ਖਤਮ ਕਰਨਾ ਜੀ।
ਠੀਕ ਹੈ। ਅੱਛਾ ਹੁਣ ਜਿਹੜਾ ਅਸੀਂ ਗੱਲ ਕਰਦੇ ਹਾਂ 2016 ਚ ਬ੍ਰੈਮਟਨ ਦੇ ਇੱਕ ਕੇਸ ਦੀ ਅਸੀਂ ਗੱਲ ਕਰਨਾ ਚਾਹਾਂਗੇ ਜਿੱਥੇ ਕਿ ਪ੍ਰਦੀਪ ਸਿੰਘ ਚੌਹਾਨ ਨੂੰ ਮਨਿੰਦਰ ਸਿੰਘ ਸੰਧੂ ਦੇ ਕਤਲ ਕਰਨ ਦੇ ਦੋਸ਼ ਅਪਰਾਧੀ ਠਹਿਰਾਇਆ ਗਿਆ ਸੀ, ਪਰ ਚੌਹਾਨ ਸਾਹਿਬ ਨੇ ਇਸ ਕੇਸ ਚ ਇਸ ਤਰ੍ਹਾਂ ਦੇ ਜਿਹੜਾ ਤੁਸੀਂ ਨਸਲਵਾਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਹਦੇ ਆਧਾਰ ਤੇ ਸੁਪਰੀਮ ਕੋਰਟ ਚ ਅਪੀਲ ਕੀਤੀ ਸੀ ਜਿਸ ਦਾ ਹੁਣੇ ਫੈਸਲਾ ਹੋਇਆ, ਇਹਦੇ ਬਾਰੇ ਡਿਟੇਲਸ ਦਿਓ ਜੀ ਕੀ ਹੈ।
ਪ੍ਰਦੀਪ ਸਿੰਘ ਚੌਹਾਨ ਅਤੇ ਮਨਿੰਦਰ ਸਿੰਘ ਸੰਧੂ ਦੋਵੇਂ ਟਰੱਕ ਡਰਾਈਵਰ ਸਨ ਅਤੇ ਇੱਕ ਹੀ ਥਾਂ ਤੇ ਆਪਣੇ ਟਰੱਕ ਪਾਰ ਕਰਦੇ ਹੁੰਦੇ ਸੀ ਜੀ। ਮਨਿੰਦਰ ਸਿੰਘ ਸੰਧੂ ਇੱਕ ਸੋਹਣਾ ਸੁਨੱਖਾ ਨੌਜਵਾਨ ਸੀ ਅਤੇ ਉਸਦਾ ਥੋੜਾ ਸਮਾਂ ਪਹਿਲਾਂ ਹੀ ਵਿਆਹ ਹੋ ਕੇ ਡਿਆ ਸੀ, ਪਰ ਪਤਾ ਨਹੀਂ ਕਿਉਂ ਮਿਸਟਰ ਚੌਹਾਨ ਨੂੰ ਸ਼ੱਕ ਪੈ ਗਿਆ ਵੀ ਸੰਧੂ ਉਸਦੀ ਘਰਵਾਲੀ ਤੇ ਮਾੜੀ ਅੱਖ ਰੱਖਦਾ ਜੀ। ਇਸ ਦਾ ਸਬੂਤ ਤਾਂ ਕੋਈ ਨਹੀਂ ਸੀ, ਪਰ ਚੌਹਾਨ ਦੇ ਮਨ ਚ ਇਹ ਗੱਲ ਇਹਦਾ ਸ਼ੱਕ ਸੀ, ਇਹ ਘਰ ਕਰ ਗਈ ਸੀ ਜੀ। ਉਸੇ ਸਾਲ ਚੌਹਾਨ ਨੇ ਇੱਕ ਦਨਾਲੀ ਖਰੀਦੀ ਅਤੇ ਟਰੱਕ ਦੀ ਲਾਟ ਚ ਸ਼ਾਮ ਨੂੰ 4:30 ਦੇ ਕਰੀਬ ਸੰਧੂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਜੀ। ਉਸ ਤੋਂ ਬਾਅਦ ਚੌਹਾਨ ਉਸ ਕਤਲ ਕਰਨ ਤੋਂ ਬਾਅਦ ਭੱਜ ਕੇ ਸਰੀ ਆ ਗਿਆ, ਪਰ ਬਾਅਦ ਚ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ ਚ ਚੱਲੇ ਮੁਕੱਦਮੇ ਚ ਉਸਨੂੰ ਫਸਟ ਡਿਗਰੀ ਕਤਲ ਚ ਅਪਰਾਧੀ ਠਹਿਰਾਇਆ ਗਿਆ। ਇਸ ਦਾ ਕਾਰਨ ਇਹ ਸੀ ਕਿ ਅਦਾਲਤ ਨੇ ਮੰਨ ਲਿਆ ਕਿ ਸੰਧੂ ਦਾ ਕਤਲ ਮਿਸਟਰ ਚੌਹਾਨ ਵੱਲੋਂ ਸੋਚ ਸਮਝ ਕੇ ਯੋਜਨਾ ਬਣਾ ਕੇ ਇਰਾਦੇ ਨਾਲ ਕੀਤਾ ਗਿਆ ਸੀਗਾ ਜੀ।
ਅੱਛਾ, ਤੇ ਹੁਣ ਇਸ ਕੇਸ ਦੇ ਵਿੱਚ ਜਿਹੜਾ ਅੱਗੇ ਵਧਦੇ ਹਾਂ ਕਿ ਉਹਨਾਂ ਨੇ ਇਹ ਜਿਹੜਾ ਆਪਾਂ ਗੱਲ ਕਰ ਹੀ ਰਹੇ ਹਾਂ ਸਿਸਟਮਿਕ ਵਿਤਕਰੇ ਦੀ ਜਿਹੜੀ ਦਲੀਲ ਹੈ ਉਹ ਕਿਵੇਂ ਦੇ ਦਿੱਤੀ ਇਸ ਕੇਸ ਦੇ ਵਿੱਚ?
ਹਾਂਜੀ, ਤੁਹਾਨੂੰ ਯਾਦ ਹੋਗਾ ਜਦੋਂ ਸਸਕੈਚੁਅਨ ਚ ਇੱਕ ਨੇਟਿਵ ਦੇ ਕਤਲ ਚ ਇੱਕ ਗੋਰੇ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ ਤਾਂ ਸਰਕਾਰ ਵੱਲੋਂ ਪਤਾ ਨੀ ਕਿੰਨੇ ਸੌ ਸਾਲ ਪੁਰਾਣਾ ਜੀਰੀ ਦੀ ਜਿਹੜੀ ਚੋਣ ਸਬੰਧੀ ਕਾਨੂੰਨ ਸੀ ਉਸ ਤਬਦੀਲੀ ਕਰ ਦਿੱਤੀ ਗਈ ਸੀ ਜੀ, ਜਦ ਆਪਾਂ ਜੂਰੀ ਚੁਣੀ ਦੀ ਹੈ ਜੀ ਉਸ ਕਾਨੂੰਨ ਚ, ਕਿਉਂਕਿ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਦੋਸ਼ਾਂ ਦਾ ਸਾਹਮਣਾ ਕਰ ਰਹੇ ਗੋਰੇ ਨੇ ਜੂਰੀ ਚ ਨੇਟਿਵ ਨੂੰ ਸ਼ਾਮਲ ਹੋਣ ਝੜਕਾ ਖੜਾ ਕਰ ਦਿੱਤਾ ਸੀਗਾ ਜੀ। ਚੌਹਾਨ ਨੇ ਕਿਹਾ ਕਿ ਬਦਲੇ ਕਾਨੂੰਨ ਅਨੁਸਾਰ ਉਹ ਕਿਸੇ ਵੀ ਪੰਜਾਬੀ ਨੂੰ ਜੂਰੀ ਚ ਸ਼ਾਮਲ ਕਰਨ ਲਈ ਨਹੀਂ ਕਹਿ ਸਕਦਾ, ਇਸ ਲਈ ਇਹ ਕੇਸ ਕੈਨੇਡਾ ਦੀ ਸੁਪਰੀਮ ਕੋਰਟ ਚ ਪਹੁੰਚਿਆ ਜੀ। ਇਹ ਕੇਸ ਬਹੁਤ ਹੀ ਜਜ਼ਬਾਤੀ ਕਿਸਮ ਦਾ ਬਣ ਗਿਆ ਸੀਗਾ। ਇੱਕ ਪਾਸੇ ਤਾਂ ਨੇਟਿਵ ਪਹਿਲੇ ਕਾਨੂੰਨ ਨੂੰ ਨਸਲਵਾਦੀ ਆਖ ਰਹੇ ਸਨ ਅਤੇ ਦੂਜੇ ਬੰਨੇ ਜਿਹੜੇ ਆਪਣੇ ਪੰਜਾਬੀ ਅਤੇ ਹੋਰ ਕਾਲੇ ਲੋਕ ਇਸ ਨਵੇਂ ਕਾਨੂੰਨ ਨੂੰ ਨਸਲਵਾਦੀ ਕਹਿੰਦੇ ਆ ਰਹੇ ਸਨ। ਆਖਰ ਚ ਅਦਾਲਤ ਵੱਲੋਂ ਪਹਿਲੇ ਕਾਨੂੰਨ ਨੂੰ ਗਲਤ ਦੱਸਦੇ ਹੋਏ ਮਿਸਟਰ ਚੌਹਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਿਸ ਦਾ ਮਤਲਬ ਇਹ ਹੈ ਕਿ ਉਸ ਨੂੰ 25 ਸਾਲ ਤੱਕ ਕੋਈ ਪਰੋਲ ਵੀ ਨਹੀਂ ਮਿਲੇਗੀ ਜੀ। ਇੱਕ ਯੁਧਵੀਰ ਜੀ, ਮੇਰੇ ਲਈ ਦੱਸਣਾ ਬਹੁਤ ਜ਼ਰੂਰੀ ਹੈ ਕਿ ਵੀ ਜਦ ਕਦੇ ਵੀ ਕਿਸੇ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਉਹਦਾ ਮਤਲਬ ਹੈ ਕਿ ਵੀ ਸਾਰੀ ਉਮਰ ਉਸ ਨੂੰ ਕੈਦ ਭੋਗਣੀ ਪਊਗੀ, ਪਰ 25 ਸਾਲ ਜਾਂ 15 ਸਾਲ ਜਾਂ 10 ਸਾਲ ਬਾਅਦ ਜੋ ਵੀ ਉਹਦੀ ਪਰੋਲ ਐਲੀਜੀਬਿਲਟੀ ਆ ਉਸ ਤੋਂ ਬਾਅਦ ਉਹ ਪਰੋਲ ਲਈ ਅਪਲਾਈ ਕਰ ਸਕਦਾ। ਇਹਦਾ ਇਹ ਮਤਲਬ ਨਹੀਂ ਕਿ ਵੀ ਉਹਦੀ ਜਿਹੜੀ ਸਜ਼ਾ ਖਤਮ ਹੋ ਗਈ ਜੀ।
ਠੀਕ ਹੈ ਜੀ। ਅੱਛਾ, ਔਰ ਦੂਸਰਾ ਹੁਣ ਤੁਸੀਂ ਦੱਸੋ ਕਿ ਪਰ ਹੁਣ ਕੁਛ ਲੋਕਾਂ ਦਾ ਕਹਿਣਾ ਹੈ ਕਿ ਜੇ ਵਕੀਲ ਸਾਹਿਬ ਨਾ ਦੱਸਦੇ ਤੇ ਉਹਦਾ ਕਲਾਇੰਟ ਜਿਹੜਾ ਹੈ ਕਿ ਜੀ ਤੁਸੀਂ ਤਾਂ ਭਾਈ ਸਾਹਿਬ ਨਸਲਵਾਦ ਦੇ ਸ਼ਿਕਾਰ ਹੋ ਤੇ ਵਕੀਲ ਫਿਰ ਅਯੋਗ ਸਮਝਿਆ ਜਾਣਾ ਸੀਗਾ।
ਜੇ ਬਹੁਤੇ ਪੰਜਾਬੀਆਂ ਨੂੰ ਹੀ ਪੁਲਿਸ ਨਿਸ਼ਾਨਾ ਬਣਾਉਂਦੀ ਹੈ ਜੀ ਤਾਂ ਉਹ ਅਪਰਾਧੀ ਇਸ ਕਰਕੇ ਨਹੀਂ ਬਣਦੇ ਕਿ ਉਹਨਾਂ ਨੇ ਕੋਈ ਅਪਰਾਧ ਕੀਤਾ, ਸਗੋਂ ਇਸ ਕਰਕੇ ਕਿਉਂਕਿ ਪੁਲਿਸ ਦਾ ਜਿਹੜਾ ਰਵੱਈਆ ਵਿਵਹਾਰ ਹੀ ਨਸਲਵਾਦੀ ਹੈ ਜੀ। ਇਹ ਗੱਲ ਸਾਰੇ ਭਲੀ ਭਾਂ ਸਮਝਦੇ ਹਨ ਕਿ ਪੰਜਾਬੀਆਂ ਅਤੇ ਘੱਟ ਗਿਣਤੀਆਂ ਪ੍ਰਤੀ ਪੁਲਿਸ ਦਾ ਰਵੱਈਆ ਪੱਖਪਾਤੀ ਹੈਗਾ ਜੀ ਇੱਕ ਪਾਸੇ ਵਰਗਾ। ਇਹ ਕੰਮ ਵਕੀਲ ਦਾ ਵੀ ਆਪਣੇ ਕਲਾਇੰਟ ਦੇ ਬਚਾਅ ਲਈ ਜੀ ਹਰ ਸੰਭਵ ਯਤਨ ਕਰੇ। ਕੁਝ ਵਕੀਲ ਜਿਹੜੇ ਇਸ ਸਿਸਟੈਮਿਕ ਰੇਸਿਜ਼ਮ ਚ ਪੱਕਾ ਵਿਸ਼ਵਾਸ ਰੱਖਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਹਰ ਘੱਟ ਗਿਣਤੀ ਵਾਲਾ ਵਿਅਕਤੀ ਨਸਲੀ ਵਿਤਕਰੇ ਦਾ ਸ਼ਿਕਾਰ ਹੋ ਰਿਹਾ, ਇਸ ਲਈ ਇਸ ਸਬੰਧੀ ਜੱਜ ਸਾਹਿਬ ਨੂੰ ਦੱਸ ਦੇਣਾ ਚਾਹੀਦਾ, ਕੇਵਲ ਤੇ ਕੇਵਲ ਤਾਂ ਹੀ ਉਸਦੇ ਕਲਾਇੰਟ ਨੂੰ ਇਨਸਾਫ਼ ਮਿਲ ਸਕੇਗਾ।
ਅੱਛਾ, ਜਿਹੜੇ ਨਸਲਵਾਦੀ ਵਿਤਕਰੇ ਸਬੰਧੀ ਬਹੁਤ ਸਾਰੇ ਲੋਕਾਂ ਵੱਲੋਂ ਸਰੀ ਬ੍ਰੈਂਪਟਨ ਚ ਬੋਰਡ ਲਾਏ ਜਾ ਰਹੇ ਨੇ ਜਿਨ੍ਹਾਂ ਚ ਲਿਖਿਆ ਜਾ ਰਿਹਾ ਹੈਗਾ ਹੈ ਕਿ ਗੋਰਾ ਹੋਣਾ ਕੋਈ ਗੋਰੇ ਹੋਣਾ ਕੋਈ ਮਾੜੀ ਗੱਲ ਨਹੀਂ, ਤੁਹਾਡੇ ਕੀ ਵਿਚਾਰ ਹਨ ਇਸ ਬਾਰੇ?
ਯਾ ਇਟਸ ਕੁਆਇਟ ਅਮੇਜ਼ਿੰਗ ਜਗਵੀਰ ਜੀ, ਆਪਾਂ ਬ੍ਰੈਂਪਟਨ ਚ ਵੀ ਸਰੀ ਚ ਵੀ ਬੋਰਡ ਲੱਗੇ ਦੇਖੇ ਕਹਿੰਦਾ ਇਟਸ ਓਕੇ ਟੂ ਬੀ ਵਾਈਟ, ਯੂ ਨੋ ਇਸ ਦੈਟ ਅਗੇਂਸਟ ਦਾ ਲਾਅ? ਬਹੁਤ ਸਾਰੇ ਲੋਕਾਂ ਦਾ ਇਸ ਨਸਲਵਾਦ ਦਾ ਮੁਕਾਬਲਾ ਗੋਰਿਆਂ ਖਿਲਾਫ਼ ਉਨ੍ਹਾਂ ਵਰਗਾ ਵਰਤਾਰਾ ਕਰਨ ਦੇ ਹੱਕ ਹਨ ਜੀ, ਪਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਨਸਲਵਾਦ ਦੇ ਖਿਲਾਫ਼ ਘੱਟ ਗਿਣਤੀਆਂ ਵਾਲੇ ਕਹਿ ਰਹੇ ਹਨ ਤਾਂ ਇਹ ਵੀ ਇਕ ਕਿਸਮ ਦਾ ਗੋਰਿਆਂ ਦੇ ਖਿਲਾਫ਼ ਨਸਲਵਾਦੀ ਹੋਵੇਗਾ ਜੀ। ਇਸ ਤਰ੍ਹਾਂ ਦੇ ਗੋਰੇ ਵੀ ਹਨ ਜੋ ਇਹ ਮਹਿਸੂਸ ਕਰ ਰਹੇ ਹਨ ਕਿ ਸਾਰੇ ਹੀ ਗੋਰੇ ਮੂਲ ਰੂਪ ਚ ਨਸਲਵਾਦੀ ਹਨ, ਮਨੁੱਖੀ ਵਿਤਾਰੇ ਨੂੰ ਯੂ ਨੋ ਆਪਣਾ ਹਿਊਮਨ ਬਿਹੇਵੀਅਰ ਨੂੰ ਕਾਬੂ ਕਰਨ ਲਈ ਕਾਨੂੰਨ ਪਰ ਸਾਨੂੰ ਚੰਗਾ ਇਨਸਾਨ ਬਣਨ ਲਈ ਕਾਨੂੰਨ ਦੀ ਹਮੇਸ਼ਾ ਹੀ ਲੋੜ ਨਹੀਂ ਹੋਣੀ ਚਾਹੀਦੀ।
ਕੀ ਗੋਰਿਆਂ ਪ੍ਰਤੀ ਵਿਰੋਧ ਕਰਨਾ ਨਸਲਵਾਦ ਕਰਨਾ ਕਾਨੂੰਨ ਦੇ ਖਿਲਾਫ਼ ਹੈ?
ਯੂ ਨੋ ਕਾਨੂੰਨ ਅਨੁਸਾਰ ਵਿਤਕਰਾ ਕਿਸੇ ਕਿਸਮ ਦਾ ਵੀ ਹੋਵੇ ਉਹ ਗੈਰ ਕਾਨੂੰਨੀ ਹੈ ਜੀ, ਇਸ ਦਾ ਕੋਈ ਫਰਕ ਨਹੀਂ ਪੈਂਦਾ ਵੀ ਕੋਈ ਇਹ ਕਿਸ ਕਾਰਨ ਕਰਕੇ ਕਰ ਰਿਹਾ ਜੀ। ਇੱਥੇ ਸਭ ਸ਼ਾਮਲ ਹਨ ਜਿਵੇਂ ਕਿਸੇ ਨੂੰ ਕੰਮ ਤੇ ਨਾ ਰੱਖਣਾ ਜਾਂ ਕਿਸੇ ਨੂੰ ਮਕਾਨ ਕਿਰਾਏ ਤੇ ਨਾ ਦੇਣਾ, ਕਿਸੇ ਜਾਤ ਜਾਂ ਨਸਲ ਦੇ ਖਿਲਾਫ਼ ਨਫ਼ਰਤ ਭਰਿਆ ਭਾਸ਼ਣ ਦੇਣਾ ਵੀ ਕਾਨੂੰਨ ਦੇ ਵਿਰੁੱਧ ਹੈ। ਇਹ ਜਿਹੜੀ ਮੈਂ ਤੁਹਾਨੂੰ ਹੁਣੀ ਸਟਾਰਟਿੰਗ ਚ ਮੈਂ ਤੁਹਾਨੂੰ ਇੰਟਰੋਡਕਸ਼ਨ ਚ ਦੱਸਿਆ ਕਿ ਵੀ ਉਸ ਔਰਤ ਨੂੰ ਹਾਸਪਿਟਲ ਵਾਲਿਆਂ ਨੇ ਇਸ ਕਰਕੇ ਜਵਾਬ ਦੇ ਦਿੱਤਾ ਕਿਉਂਕਿ ਉਹਦੇ ਕੋਲ ਡਾਕੂਮੈਂਟਸ ਨਹੀਂ ਸੀਗੇ। ਜੇ ਇਹੀ ਗੋਰੀ ਔਰਤ ਹੁੰਦੀ, ਇਮੀਗ੍ਰੈਂਟ ਨਾ ਹੁੰਦੀ ਤਾਂ ਕੀ ਹਾਸਪਿਟਲ ਨੇ ਐ ਕਰਨਾ ਸੀ? ਆਈ ਡੋਂਟ ਥਿੰਕ ਸੋ ਜੀ।
ਲੇਕਿਨ ਅਸੀਂ ਕੀ ਅਸੀਂ ਇਹ ਵੀ ਕਹਿ ਸਕਦੇ ਹੈ, ਇਹ ਤਾਂ ਨਹੀਂ ਅਸੀਂ ਕਹਿ ਸਕਦੇ ਕਿ ਜੀ ਸਾਰੇ ਹੀ ਇਸ ਤਰ੍ਹਾਂ ਹੋਣਗੇ? ਜ਼ਾਹਿਰ ਜੀ ਗੱਲ ਹੈ ਕਿ ਕੁਛ ਚਾਹੇ ਕੋਈ ਕਿਤੇ ਨਾ ਕਿਤੇ ਜਿਹੜਾ ਹੈ ਤੱਕਾ, ਚਾਹੇ ਕੁਛ ਜਿਹੜੇ ਹੈਗੇ ਹੋ ਸਕਦਾ ਕੋਈ ਲਾਅ ਇਨਫੋਰਸਮੈਂਟ ਏਜੰਸੀ ਦੇ ਕੁਛ ਲੋਕ ਕਰਦੇ ਹੋਣਗੇ ਜਾਂ ਕੁਛ ਜਿਹੜੇ ਗੋਰੇ ਲੋਕ ਹੋਣਗੇ ਉਹ ਇਸ ਤਰ੍ਹਾਂ ਕਰਦੇ ਹੋਣਗੇ, ਪਰ ਕੈਨ ਵੀ ਪੇਂਟ ਐਵਰੀ ਵਨ ਵਿਦ ਦ ਸੇਮ ਬ੍ਰਸ਼? ਸਾਰੇ ਤਾਂ ਐਸੇ ਨਹੀਂ ਹੋ ਸਕਦੇ,
ਓਬਵੀਅਸਲੀ ਨਾਟ, ਐਂਡ ਦੈਟਸ ਨਾਟ ਵੇਅਰ ਵੀ ਆਰ ਗੋਇੰਗ। ਪਰ ਜਿਹੜਾ ਸਿਸਟੈਮਿਕ ਰੇਸਿਜ਼ਮ ਪ੍ਰਣਾਲੀਗਤ ਨਸਲਵਾਦ ਹੈ ਉਹ ਇਸ ਕੰਟਰੀ ਵਿਚ ਹੈਗਾ, ਨਜ਼ਰ ਆਉਂਦਾ। ਕਿਹਨਾਂ ਨੂੰ ਨਜ਼ਰ ਆਉਂਦਾ? ਤੁਹਾਨੂੰ ਨਜ਼ਰ ਆਊਗਾ, ਮੈਨੂੰ ਆਊਗਾ, ਜਿਹੜੇ ਕਿ ਆਪਾਂ ਰੋਜ਼ਮਰਾ ਦੀ ਜ਼ਿੰਦਗੀ ਚ ਯੂ ਨੋ ਸਿਸਟਮ ਚੋਂ ਗੁਜ਼ਰਦੇ ਹਾਂ ਜੀ।
ਠੀਕ ਹੈ, ਠੀਕ ਹੈ। ਬਹੁਤ ਸਾਰੀਆਂ ਜਿਹੜੀਆਂ ਪੰਜਾਬੀ ਔਰਤਾਂ ਦੇ ਵਕੀਲ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਬਜ਼ੁਰਗ ਗੋਰੇ ਵਕੀਲ ਉਨ੍ਹਾਂ ਦੇ ਕਲਾਇੰਟਾਂ ਦੇ ਨਾਲ ਨਸਲਵਾਦੀ ਵਿਤਕਰਾ ਕੀਤਾ ਜਾਂਦਾ ਹੈ, ਸੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ?
ਕੈਨੇਡਾ ਜਨਾਨ ਵਾਲਾ ਕੋਈ ਵੀ ਰੰਗਦਾਰ ਚਮੜੀ ਵਾਲਾ ਨਸਲਵਾਦ ਨੂੰ ਚੰਗੀ ਤਰ੍ਹਾਂ ਸਮਝਦਾ ਹੈ, ਕੇਵਲ ਤੇ ਕੇਵਲ ਅਦਾਲਤਾਂ ਜਾਂ ਕਾਨੂੰਨ ਚ ਹੀ ਨਹੀਂ। ਉਹ ਜਾਣਦੇ ਇਸ ਕਰਕੇ ਹਨ ਕਿਉਂਕਿ ਉਹ ਇਹ ਸਭ ਕੁਝ ਅਨੁਭਵ ਕਰਦੇ ਹਨ, ਖਾਸ ਕਰਕੇ ਬਜ਼ੁਰਗ ਵਕੀਲਾਂ ਦਾ ਰਵੱਈਆ ਜਿਹੜਾ ਕਾਲੇ ਜਾਂ ਪੰਜਾਬੀ ਕਲਾਇੰਟਾਂ ਪ੍ਰਤੀ ਹੈ ਜੀ। ਦੂਰ ਜਾਣ ਦੀ ਲੋੜ ਨਹੀਂ। 1955 ਤੱਕ ਤਾਂ ਇਹ ਸੀਗਾ ਕਿ ਕੈਨੇਡਾ ਚ ਕਈ ਸੂਬਿਆਂ ਚ ਕੋਈ ਪੰਜਾਬੀ ਵਕੀਲ ਹੀ ਨਹੀਂ ਸੀ ਬਣ ਸਕਦਾ ਜੀ, ਪਰ ਜਦੋਂ ਹੁਣ ਬਹੁਤ ਸਾਰੇ ਆਪਣੇ ਵਕੀਲ ਹਨ ਤਾਂ ਬੁੜੇ ਗੋਰੇ ਵਕੀਲਾਂ ਨੂੰ ਇਹ ਕਿਵੇਂ ਚੰਗਾ ਲੱਗੇਗਾ ਜੀ? ਪਰ ਹੁਣ ਜਿਵੇਂ ਸਮਾਂ ਬਦਲ ਗਿਆ ਜਾਂ ਬਦਲ ਰਿਹਾ, ਨਸਲਵਾਦ ਲਈ ਕੋਈ ਥਾਂ ਨਹੀਂ। ਪ੍ਰਧਾਨ ਮੰਤਰੀ ਸਾਹਿਬ ਵੀ ਇਸ ਤਰ੍ਹਾਂ ਦਾ ਹੀ ਯੂ ਨੋ ਉਹਨਾਂ ਦੀ ਵੀ ਇਸ ਤਰ੍ਹਾਂ ਦੀ ਹੀ ਸੋਚ ਹੈ ਜੀ।
ਠੀਕ ਹੈ ਜੀ। ਅੱਛਾ, ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਇਹ ਜਿਹੜਾ ਸ਼ਾਇਦ ਨਸਲਵਾਦ ਦੇ ਵਿਰੋਧ ਚ ਕਈ ਲੋਕ ਚਾਹੁੰਦੇ ਨੇ ਕਿ ਪੁਲਿਸ ਦੇ ਵੀ ਫੰਡ ਜਿਹੜੇ ਆ ਉਹ ਘਟਾਏ ਜਾਣ, ਇਸ ਸਬੰਧੀ ਤੁਹਾਡੀ ਕੀ ਰਾਏ ਆ? ਡੀ ਫੰਡ ਦਾ ਪੁਲਿਸ, ਬਹੁਤ ਕੁਝ ਐਸਾ ਜਿਹੜਾ ਉਹ ਕਿਹਾ ਜਾਂਦਾ ਇਸ ਬਾਰੇ।
ਹਾਂਜੀ, ਅਸੀਂ ਬਹੁਤ ਵਾਰ ਗੱਲ ਚੁੱਕੇ ਹਾਂ ਕਿ ਪੁਲਿਸ ਦੀ ਹਿੰਸਾ ਅਤੇ ਨਸਲਵਾਦ ਕਾਰਨ ਕਿੰਨੇ ਘੱਟ ਗਿਣਤੀ ਸਮੇਤ ਪੰਜਾਬੀ ਲੋਕ ਇਸ ਦਾ ਸ਼ਿਕਾਰ ਹੋਏ ਹਨ ਜੀ। ਬਹੁਤੇ ਲੋਕ ਕਹਿੰਦੇ ਹਨ ਕਿ ਕਿਉਂਕਿ ਪੁਲਿਸ ਨਸਲਵਾਦੀ ਹੈ ਇਸ ਲਈ ਇਸ ਦਾ ਫੰਡ ਘਟਾ ਦੇਣਾ ਚਾਹੀਦਾ ਅਤੇ ਇਹ ਬਚਦਾ ਜਿਹੜਾ ਪੈਸਾ ਕਮਿਊਨਿਟੀ ਦੀ ਜਿਹੜੀ ਮੈਂਟਲ ਹੈਲਥ ਟ੍ਰੇਨਿੰਗ ਤੇ ਲਾ ਦੇਣਾ ਚਾਹੀਦਾ ਜੀ। ਉਹ ਲੋਕ ਇਹ ਵੀ ਕਹਿੰਦੇ ਹਨ ਕਿ ਪੁਲਿਸ ਲਈ ਵਧੇਰੇ ਜਿਹੜੇ ਐਮੀਨੇਸ਼ਨ ਅਤੇ ਕਾਰਾਂ ਖਰੀਦਣ ਦੀ ਥਾਂ ਇਹ ਪੈਸਾ ਅਪਰਾਧ ਰੋਕਣ ਦੇ ਕੰਮ ਚ ਲਾਉਣਾ ਚਾਹੀਦਾ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਇਹਨਾਂ ਕਰਨੀਆਂ ਤਾਂ ਸੌਖੀਆਂ, ਸੁਣਨ ਨੂੰ ਸੋਹਣੀਆਂ ਵੀ ਲੱਗਦੀਆਂ, ਪਰ ਜੇ ਕਿਸੇ ਅਪਰਾਧੀ ਕਿਸਮ ਦੇ ਵਿਅਕਤੀ ਕੋਲ ਗੰਨ ਜਾਂ ਚਾਕੂ ਹੋਵੇ ਅਤੇ ਉਹ ਕਿਸੇ ਤੇ ਹਮਲਾ ਕਰ ਰਿਹਾ ਹੋਵੇ, ਜੇ ਹਥਿਆਰਬੰਦ ਪੁਲਿਸ ਨਾ ਹੋਵੇ ਤਾਂ ਉਸ ਨੂੰ ਕਾਬੂ ਕਿਵੇਂ ਕੀਤਾ ਜਾ ਸਕਦਾ ਜੀ? ਸੋ ਦੈਟਸ ਅ ਰਿਐਲਿਟੀ ਜੀ।
ਜੀ ਬਿਲਕੁਲ, ਰੀਸੈਂਟਲੀ ਮੈਂ ਸਾਡੇ ਟੋਰਾਂਟੋ ਦੇ ਮੇਅਰ ਓਲੀਵੀਆ ਚਾਓ ਹੈਗੇ ਨੇ, ਉਹਨਾਂ ਨਾਲ ਵੀ ਇੰਟਰਵਿਊ ਕਰ ਰਿਹਾ ਸੀ, ਉਹ ਵੀ ਇਹੀ ਗੱਲ ਸੇਮ ਡਿਫੰਡ ਦਾ ਪੁਲਿਸ ਇਹਦੇ ਬਾਰੇ ਗੱਲ ਹੋ ਰਹੀ ਸੀਗੀ ਕਿ ਜੇ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਪੁਲਿਸ ਜਿਹੜੀ ਹੈ ਉਹਦੀ ਫੰਡਿੰਗ ਘਟਾਤੀ ਜਾਵੇ ਤੇ ਫਿਰ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਜੀ ਕ੍ਰਾਈਮ ਘਟਾਇਆ ਜਾਵੇ, ਤਾਂ ਕਹਿੰਦੇ ਕਿੱਦਾਂ ਅਸੀਂ ਇੱਦਾਂ ਕਰਾਂਗੇ ਜੇ ਇੱਕ ਪਾਸੇ ਪੁਲਿਸ ਦੇ ਫੰਡਿੰਗ ਨਹੀਂ ਮਿਲ ਰਹੀ ਹੈ ਔਰ ਕ੍ਰਾਈਮ ਫਿਰ ਅਸੀਂ ਕਹਿੰਦੇ ਹਾਂ ਕਿ ਘਟ ਜੇ, ਇਹ ਪੋਸੀਬਲ ਨਹੀਂ ਹੈ। ਅੱਛਾ, ਅੱਗੇ ਵਧਦੇ ਹਾਂ ਜੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਨੌਜਵਾਨ ਹੈਗੇ ਨੇ ਵਕੀਲਾਂ, ਉਹਨਾਂ ਦਾ ਕਹਿਣਾ ਹੈਗਾ ਕਿ ਗੋਰੇ ਲੋਕਾਂ ਨੂੰ ਇਹ ਸਮਝ ਨਹੀਂ ਹੈ ਕਿ ਜਿਹੜੇ ਪੰਜਾਬੀ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਆ, ਇਸ ਲਈ ਉਹਨਾਂ ਦਾ ਪੰਜਾਬੀਆਂ ਪ੍ਰਤੀ ਰਵੱਈਆ ਜਿਹੜਾ ਉਹ ਵਿਤਕਰੇ ਵਾਲਾ ਹੁੰਦਾ, ਇਹਦੇ ਬਾਰੇ ਦੱਸੋ।
ਯੋਜਨਾਬੱਧ ਨਸਲਵਾਦੀ ਸਿਸਟਮ ਚ ਇਹ ਵੀ ਗੱਲ ਸ਼ਾਮਲ ਹੈ ਜੀ, ਇਸ ਲਈ ਨਸਲ ਦੇ ਆਧਾਰ ਤੇ ਸਾਰਿਆਂ ਨੂੰ ਵੱਖਰੇ ਰੂਪ ਚ ਕਈ ਵਾਰ ਵੇਖਿਆ ਜਾਂਦਾ ਜੀ। ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਜ਼ਿੰਦਗੀ, ਲੋਕ ਅਤੇ ਕਾਨੂੰਨ ਇਹ ਸਭ ਉਲਝਣ ਵਾਲੀਆਂ ਗੱਲਾਂ ਹਨ। ਤੁਹਾਡੀ ਨਸਲ ਤੁਹਾਡੇ ਪ੍ਰਤੀ ਨਸਲਵਾਦੀ ਦਾ ਇੱਕ ਕਾਰਨ ਹੈ, ਪਰ ਇਹ ਕੇਵਲ ਤੇ ਕੇਵਲ ਇੱਕੋ ਹੀ ਨਹੀਂ, ਹੋਰ ਕਾਰਨ ਵੀ ਹਨ। ਇਹਨਾਂ ਪੰਜਾਬੀਆਂ ਪ੍ਰਤੀ ਨਸਲਵਾਦ ਤਾਂ ਹੈ, ਪਰ ਕੀ ਕੋਈ ਦੱਸ ਸਕਦਾ ਵੀ ਕੈਨੇਡਾ ਦੀ ਖੁਸ਼ਹਾਲੀ ਚ ਪੰਜਾਬੀਆਂ ਨੇ ਕਿੰਨਾ ਹਿੱਸਾ, ਕਿੰਨਾ ਯੋਗਦਾਨ ਪਾਇਆ, ਨਾਲ ਹੀ ਉਹਨਾਂ ਨੇ ਕਿੰਨੀ ਤਰੱਕੀ ਕੀਤੀ ਹੈ ਜੀ? ਇਹਦੀ ਨਵੀਂ ਪ੍ਰਕਾਰ ਦੀ ਸੋਚ ਹੈ, ਲਾਅ ਸਕੂਲ ਚ ਬਹੁਤ ਹੀ ਹਰਮਨ ਪਿਆਰੀ ਬਣਦੀ ਜਾ ਰਹੀ ਹੈ ਜੀ, ਪਰ ਹਰ ਇੱਕ ਨੇ ਇਸ ਸਬੰਧੀ ਆਪਣਾ ਆਪਣਾ ਵਿਚਾਰ ਬਣਾਉਣਾ ਜੀ। ਐਵਰੀਬਡੀ ਇਜ਼ ਇੰਟਾਈਟਲਡ ਟੂ ਮੇਕ ਦੇਅਰ ਓਨ ਮਾਈਂਡ ਜੀ।
ਠੀਕ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਘੱਟ ਗਿਣਤੀ ਦੇ ਜਿਹੜੇ ਲੋਕ ਨੇ ਉਹਨਾਂ ਉਹ ਵਿਤਕਰੇ ਦਾ ਸ਼ਿਕਾਰ ਹੋ ਰਹੇ ਨੇ, ਪਰ ਪਤਾ ਨਹੀਂ ਕਿਉਂ RCMP ਦੇ ਜਿਹੜੇ ਮੁਖੀ ਨੇ ਕਿ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨੇ, ਉਹਨਾਂ ਦਾ ਮਹਿਕਮਾ ਕਿ ਵਾਕਈ ਉੱਥੇ ਵੀ ਕੋਈ ਨਸਲਵਾਦ ਦੀ ਗੱਲ ਹੋ ਰਹੀ ਹੈ, ਇਹਦੇ ਬਾਰੇ ਦੱਸੋ।
ਹਾਂਜੀ, ਇਸ ਨਵੇਂ ਯੁੱਗ ਚ ਤੁਹਾਨੂੰ ਇਸ ਗੱਲ ਦਾ ਬਹੁਤ ਹੀ ਖਿਆਲ ਰੱਖਣਾ ਪੈਂਦਾ ਜੀ ਵੀ ਤੁਸੀਂ ਕਿਹੜੀ ਗੱਲ ਨਾਲ ਸਹਿਮਤ ਹੋਣਾ ਤੇ ਕਿਹੜੀ ਗੱਲ ਨਾਲ ਨਹੀਂ ਜੀ। ਇਸ ਦਾ ਕੋਈ ਫਰਕ ਨਹੀਂ ਕਿ ਇਹ ਹੋਰ ਕਿਸੇ ਨੂੰ ਕਿਸ ਤਰ੍ਹਾਂ ਦਾ ਲੱਗਦਾ ਜੀ। ਤੁਹਾਨੂੰ ਯਾਦ ਹੋਊਗਾ ਜਦੋਂ RCMP ਦੀ ਪਹਿਲੀ ਬਣੀ ਮਹਿਲਾ ਮੁਖੀ ਬ੍ਰਾਂਡਾ ਲੱਕੀ ਨੂੰ ਇਸ ਸਬੰਧੀ ਪੁੱਛਿਆ ਕਿ ਇਸ ਤਰ੍ਹਾਂ ਦਾ ਵਿਤਕਰਾ ਹੋ ਰਿਹਾ, ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਮੈਨੂੰ ਤਾਂ ਪਤਾ ਨਹੀਂ ਇਹ ਕੀ ਹੁੰਦਾ ਜੀ। ਉਨ੍ਹਾਂ ਨੇ ਬੇਸਿਕਲੀ ਡਿਨਾਈ ਕਰਤਾ ਵੀ ਆਈ ਵਨ ਡੋਂਟ ਨੋ ਵੀ ਜਿਹੜਾ ਨਸਲਵਾਦ ਹੈ ਇਹ ਕੀ ਹੈ। ਪਰ ਕਿਸੇ ਪੰਜਾਬੀ ਡਰਾਈਵਰ ਨੂੰ ਪੁੱਛੋ ਜਿਸ ਨੂੰ ਪੁਲਿਸ ਵੱਲੋਂ ਬਿਨਾਂ ਕਾਰਨ ਤੋਂ ਹੀ ਰੋਕ ਲਿਆ ਜਾਂਦਾ, ਉਹ ਇਸ ਸਬੰਧੀ ਸਭ ਕੁਝ ਦੱਸ ਸਕਦਾ ਜੀ। ਬ੍ਰਾਂਡਾ ਲੱਕੀ ਉਹਨੇ ਆਪਣੀ ਦਬੀ ਜਵਾਨ ਚ ਉਹਨੇ ਮੰਨਿਆ, ਪਰ ਨਾਲ ਇਹ ਵੀ ਕਿਹਾ ਕਿ ਜੇ ਪੁਲਿਸ ਚ ਨਸਲਵਾਦ ਹੈਗਾ ਤਾਂ ਉਹ ਇਸ ਨਾਲ ਨਜਿੱਠਣ ਦੇ ਯੋਗ ਵੀ ਹਨ ਜੀ।
ਠੀਕ ਹੈ ਜੀ, ਪੰਜਾਬੀਆਂ ਅਤੇ ਹੋਰ ਘੱਟ ਗਿਣਤੀ ਲੋਕਾਂ ਦੀ ਆਮ ਸ਼ਿਕਾਇਤ ਹੈ ਕਿ ਰੇਸ਼ੀਅਲ ਪ੍ਰੋਫਾਈਲਿੰਗ ਜਿਹੜੀ ਹੈਗੀ ਹੈ ਕੌਮ ਦੇ ਜਾਂ ਨਸਲ ਦੇ ਆਧਾਰ ਤੇ ਜਿਹੜੇ ਅਸੀਂ ਕਹਿੰਦੇ ਹਾਂ ਤੇ ਲੋਕਾਂ ਦੇ ਨਾਲ ਵਰਤਾਵ ਜਿਹੜਾ ਕੀਤਾ ਜਾਂਦਾ, ਇਸ ਸਬੰਧੀ ਕੋਈ ਵੀ ਐਗਜ਼ਾਮਪਲ ਕੋਈ ਮਿਸਾਲ ਦਊਂਗੇ?
ਇਸ ਤਰ੍ਹਾਂ ਦਾ ਕੰਮ ਉਹਨਾਂ ਲੋਕਾਂ ਵੱਲੋਂ ਕੀਤਾ ਜਾਂਦਾ, ਆਪਾਂ ਰੇਸ਼ੀਅਲ ਪ੍ਰੋਫਾਈਲਿੰਗ ਦੀ ਗੱਲਬਾਤ ਕਰ ਰਹੇ ਹਾਂ, ਜਿਹੜੇ ਲੋਕ ਵੱਡੇ ਅਹੁਦਿਆਂ ਤੇ ਹਨ ਜੀ। ਆਮ ਤੌਰ ਤੇ ਸਿਕਿਉਰਿਟੀ ਅਤੇ ਲੋਕ ਸੁਰੱਖਿਆ ਨਾਲ ਸਬੰਧਤ ਮਹਿਕਮੇ ਜਿਵੇਂ ਕੈਨੇਡੀਅਨ ਬਾਰਡਰ ਸਰਵਿਸਿਜ਼ ਵਾਲੇ, ਮਿਸਾਲ ਵਜੋਂ ਜੇ ਇੱਕ ਪੰਜਾਬੀ ਅਤੇ ਗੋਰਾ ਆਪਸ ਲੜਦੇ ਹਨ, ਇਸ ਤਰ੍ਹਾਂ ਦੇ ਮੌਕੇ ਪੁਲਿਸ ਅਫਸਰ ਵੱਲੋਂ ਇਹ ਸਮਝ ਲਿਆ ਜਾਂਦਾ ਕਿ ਵਧੇਰੇ ਕਸੂਰ ਪੰਜਾਬੀ ਦਾ ਹੀ ਹੋ ਸਕਦਾ, ਇਹ ਫੈਸਲਾ ਤੱਥਾਂ ਦੇ ਆਧਾਰ ਤੇ ਨਹੀਂ ਸਗੋਂ ਉਸਦੀ ਸ਼ਕਲ ਵੇਖ ਕੇ ਹੀ ਲਾ ਲਿਆ ਜਾਂਦਾ ਜੀ। ਜਾਂ ਅਨਦਰ ਐਗਜ਼ਾਮਪਲ, ਕਿਸੇ ਕਾਲੇ ਵਿਅਕਤੀ ਨੂੰ ਵੇਖ ਕੇ ਸਟੋਰ ਚ ਤਾਇਨਾਤ ਸਿਕਿਉਰਿਟੀ ਵਾਲਾ ਉਸਦਾ ਪਿੱਛਾ ਕਰਦਾ ਕਿਉਂਕਿ ਉਹ ਸਮਝਦਾ ਵੀ ਇਹ ਜ਼ਰੂਰ ਚੋਰੀ ਕਰੂਗਾ, ਸਿਰਫ ਤੇ ਸਿਰਫ ਇੱਕੋ ਹੀ ਕਾਰਨ ਵੀ ਉਸਦਾ ਰੰਗ ਜਿਹੜਾ ਉਹ ਕਾਲਾ ਜੀ। ਇਹ ਕਿਸੇ ਬਾਰੇ ਜਾਂ ਫੋਰ ਐਗਜ਼ਾਮਪਲ ਜੇ ਤੁਸੀਂ ਕਿਸੇ ਬਾਰ ਚ ਜਾਂਦੇ ਹੋ, ਹੋਟਲ ਚ ਜਾਂਦੇ ਹੋ ਜਾਂ ਪੱਬ ਚ ਜਾਂਦੇ ਹੋ, ਉੱਥੇ ਤੁਹਾਨੂੰ ਜੇ ਉਹ ਲਿਕਰ ਵਗੈਰਾ ਨਹੀਂ ਸਰਵ ਕਰਦੇ ਸਿਰਫ ਇਸੇ ਕਰਕੇ ਵੀ ਉਹ ਕਹਿੰਦੇ ਆ ਵੀ ਨਹੀਂ ਸਾਨੂੰ ਪਤਾ ਵੀ ਪੰਜਾਬੀ ਸ਼ਰਾਬ ਪੀ ਕੇ ਬਹੁਤ ਖਪ ਆਉਂਦੇ, ਸਾਰੀ ਰੀਸ਼ੀਅਲ ਪ੍ਰੋਫਾਈਲਿੰਗ ਹੋ ਗਈ, ਯਦਵੀਰ ਜੀ ਤੁਹਾਨੂੰ ਯਾਦ ਹੋਊਗਾ, ਯੂ ਆਰ ਜਸਟ ਟਾਕਿੰਗ ਫਰੋਮ ਮਾਈ ਮੈਮਰੀ, ਇੱਕ ਵਾਰ ਆਪਣੇ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਵੀ ਆਪਣੇ ਟੀਵੀ ਤੇ ਇੰਟਰਵਿਊ ਦਿੱਤੀ ਸੀਗੀ, ਆਈ ਹੋਪ ਆਈ ਐਮ ਰਾਈਟ, ਵੀ ਇੱਕ ਵਾਰ ਉਹ ਆਪਣੇ ਬਾਈਕ ਤੇ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਵੀ ਪੁਲਿਸ ਵਾਲਿਆਂ ਨੇ ਬਗੈਰ ਗੱਲ ਤੋਂ ਰੋਕਿਆ ਸੀਗਾ। ਸੋ ਦੈਟ ਵਾਜ਼ ਅਨਦਰ ਐਗਜ਼ਾਮਪਲ ਆਫ ਰੇਸ਼ੀਅਲ ਪ੍ਰੋਫਾਈਲਿੰਗ ਵਿਚ ਆਈ ਸਟਿਲ ਰਿਮੈਂਬਰ ਜੀ।
ਜੀ ਆਪਣੇ ਜਿਸ ਤਰ੍ਹਾਂ ਤੁਸੀਂ ਦੱਸ ਹੀ ਰਹੇ ਹੋ, ਈਵਨ ਨਵ ਭਾਟੀਆ ਸਾਹਿਬ ਬਹੁਤ ਸਾਰੇ ਆਪਣੇ ਇੰਟਰਵਿਊ ਚ ਦੱਸ ਚੁੱਕੇ ਨੇ ਕਿ ਵਨ ਆਫ ਦਾ ਰੀਜ਼ਨਸ ਕਿ ਜਦੋਂ ਉਹ ਇੱਕ ਜਗ੍ਹਾ ਦੇ ਉੱਤੇ ਐਂਟਰ ਕੀਤੇ ਤੇ ਉਹਨਾਂ ਨੇ ਐਂਟਰ ਕਰਦੇ ਹੀ ਉਹ ਬੰਦਾ ਫੋਨ ਦੇ ਉੱਤੇ ਸੀਗਾ ਤੇ ਉਹਨੇ ਕਿਹਾ ਜੀ ਲਓ ਜੀ ਮੇਰੀ ਕਾਰ ਆ ਗਈ ਜੀ, ਮੇਰੇ ਟੈਕਸੀ ਵਾਲਾ ਬੰਦਾ ਆ ਗਿਆ। ਨਥਿੰਗ ਰੋਂਗ ਵਿਦ ਡੂਇੰਗ ਐਨੀ ਵਰਕ, ਹਰੇਕ ਕੰਮ ਬਹੁਤ ਵਧੀਆ ਹੁੰਦਾ। ਪਰ ਭਾਟੀਆ ਸਾਹਿਬ ਨੇ ਕਿਹਾ ਵੀ ਨਵ ਭਾਟੀਆ ਉਹਨਾਂ ਨੇ ਕਿਹਾ ਵੀ ਮੈਂ ਮਤਲਬ ਐਂਟਰ ਕਰਦੇ ਤੁਸੀਂ ਪਹਿਲਾਂ ਹੀ ਅੰਦਾਜ਼ਾ ਲਾ ਲਿਆ ਵੀ ਹੋ ਸਕਦਾ ਮੈਂ ਹੋਰ ਵੀ ਕਿਸੇ ਕਾਰਨ ਵਾਸਤੇ ਇੱਥੇ ਆਇਆ ਹੋਵਾਂ। ਸੋ ਇਹ ਵੀ ਰੇਸ਼ੀਅਲ ਪ੍ਰੋਫਾਈਲਿੰਗ ਦਾ ਇੱਕ ਜਿਹੜਾ ਮਾਮਲਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਉਹ ਹੋ ਗਿਆ। ਸੋ ਇਹਦੇ ਹਾਂਜੀ ਗੋ ਅਹੈਡ।
ਜਦ ਜਗਮੀਤ ਸਿੰਘ ਨੇ ਉਹ ਦੱਸੀ ਸੀ ਦੈਟ ਵਾਜ਼ ਕੁਆਈਟ ਯੂ ਨੋ, ਮੈਂ ਤੁਹਾਨੂੰ ਬਿਫੋਰ ਆਈ ਯੂ ਨੋ ਗੋ ਐਨੀ ਫਰਦਰ, ਸਾਡਾ ਕੋਈ ਪੋਲੀਟੀਕਲ ਮੋਟਿਵ ਨਹੀਂ ਹੈ, ਨਾ ਹੀ ਸਾਡਾ ਘਰ ਮੇਰਾ ਕਿਸੇ ਪੋਲੀਟੀਕਲ ਪਾਰਟੀ ਨਾਲ ਐਫੀਲੀਏਸ਼ਨ ਹੈ ਯੂ ਨੋ, ਪਰ ਇਟ ਵਾਜ਼ ਕੁਆਈਟ ਅਮੇਜ਼ਿੰਗ ਟੂ ਹੀਅਰ ਹਿਮ ਟੈਲ ਦੀ ਉਹ ਸਿਰਫ ਆਪਣਾ ਬਾਈਕ ਤੇ ਜਾ ਰਹੇ ਸੀਗੇ ਤੇ ਸਿਰਫ ਇਸ ਕਰਕੇ ਉਹਨਾਂ ਨੂੰ ਰੋਕ ਲਿਆ ਵੀ ਉਹਨਾਂ ਨੇ ਦਸਤਾਰ ਪਾਈ ਸੀ। ਸੋ ਦੈਟ ਵਾਜ਼ ਕੁਆਈਟ ਅਮੇਜ਼ਿੰਗ ਟੂ ਨੋ।
ਸਰ ਮੈਂ ਇੱਥੇ ਜਦੋਂ ਕੈਨੇਡਾ ਆਇਆ ਸੀ ਤੇ ਮੈਂ ਇੱਥੇ ਇੱਕ ਜਗ੍ਹਾ ਜੋਬ ਕਰਦਾ ਸੀਗਾ, ਆਈ ਵਿਲ ਨੋਟ ਨੇਮ ਦਾ ਕੰਪਨੀ, ਫਿਰ ਠੀਕ ਨਹੀਂ ਰਹੇਗਾ ਉਹ, ਤੇ ਮੇਰੇ ਨਾਲ ਮੇਰੇ ਕੁਲੀਗ ਸੀਗੇ ਉਹ ਬੈਠੇ ਸੀਗੇ ਤੇ ਉਹ ਇੱਥੇ ਟੋਰੋਂਟੋ ਸਨ ਅਖਬਾਰ ਤੁਹਾਨੂੰ ਪਤਾ ਆਪਣੇ ਕਈ ਬੰਦੇ ਮੇਨ ਸਟ੍ਰੀਮ ਜਿਹੜੇ ਗੋਰੇ ਨੇ ਉਹ ਬੜਾ ਪਸੰਦ ਕਰਦੇ ਨੇ, ਤੇ ਉਹ ਟੋਰੋਂਟੋ ਸਨ ਅਖਬਾਰ ਦੇਖਿਆ ਤੇ ਨਾਲ ਉੱਥੇ ਉਹ ਲੋਟਰੀ ਦੇਖ ਰਿਹਾ ਸੀ, ਮੈਨੂੰ ਕਿਹਾ ਕਹਿੰਦੇ ਉਹ ਭਾਈ ਤੁਹਾਡੇ ਇੰਡੀਆ ਚ ਵੀ ਕੋਈ ਮਿਲੀਅਨੇਅਰ ਹੁੰਦਾ। ਮੈਂ ਕਿਹਾ ਯਾਰ ਇਹ ਮਤਲਬ ਕਿੱਦਾਂ ਦੀ ਇਹਨਾਂ ਨੇ ਗੱਲ ਕਰ ਦਿੱਤੀ। ਖੈਰ ਐਨੀਵੇਜ਼ ਮੈਂ ਜੋ ਜਵਾਬ ਦਿੱਤਾ ਤੇ ਉਹ ਗੱਲ ਵੱਖਰੀ ਹੈ, ਤੇ ਮੈਂ ਕਿਹਾ ਬਿਲਕੁਲ ਸਾਡੇ ਉੱਥੇ ਤਾਂ ਮੈਂ ਕਿਹਾ ਭਾਈ ਸਾਹਿਬ ਅੱਧੀ ਅੱਧੀ ਪਾਪੂਲੇਸ਼ਨ ਜਿਹੜੀ ਹੈ ਸਾਡੀ ਉਹ ਇਸ ਵੇਲੇ ਅਨਪੜ੍ਹ ਹੈਗੀ ਆ ਤੇ ਸਾਡੇ ਉੱਥੇ ਲਿਟਰੇਟ ਉਹਨੂੰ ਗਿਣ ਲੈਂਦੇ ਆ ਵੀ ਜੇ ਨਾਮ ਅਸੀਂ ਲਿਖ ਲਈਏ ਤੇ ਪੜ੍ਹ ਲਈਏ ਨਾ ਤਾਂ ਅਸੀਂ ਉਹਨੂੰ ਲਿਟਰੇਟ ਗਿਣ ਲੈਂਦੇ ਹਾਂ, ਤੇ ਤਾਂ ਵੀ ਹਜੇ ਸਾਡੀ 30% ਪਾਪੂਲੇਸ਼ਨ ਹੈ ਲਿਟਰੇਟ ਹੈ ਹਜੇ ਵੀ। ਤੇ ਮੈਂ ਕਿਹਾ ਸਾਡੇ ਤਕਰੀਬਨ ਉਸ ਸਮੇਂ, ਅੱਜ ਤੇ ਹੁਣ ਨੰਬਰ ਚੇਂਜ ਹੋ ਗਏ, ਮੈਂ ਕਿਹਾ ਸਾਡੇ ਤਕਰੀਬਨ 25-30% ਲੋਕ ਜਿਹੜੇ ਨੇ ਉਹ ਪਾਵਰਟੀ ਲਾਈਨ ਤੋਂ ਥੱਲੇ ਨੇ। ਜਿਹੜਾ ਬੰਦਾ ਦੋ ਵਕਤ ਦੀ ਰੋਟੀ ਖਾ ਲੈਂਦਾ, $2 ਤੋਂ ਉੱਪਰ ਹੋ ਜਾਵੇ ਨਾ, $2 ਤੋਂ ਉੱਪਰ ਦੀ ਕਮਾਈ ਜਿਹੜੀ ਆ ਤੁਸੀਂ ਹੁਣੇ ਟੋਰੋਂਟੋ ਸਨ ਤੇ ਕਾਫੀ ਲੈ ਕੇ ਆਏ ਹੋ, ਜੇ ਬੰਦੇ ਨੂੰ ਇੰਨਾ ਵੀ ਮਿਲ ਜਾਏ ਦਿਹਾੜੀ ਦਾ ਤੇ ਅਸੀਂ ਉਹਨੂੰ ਪਾਵਰਟੀ ਲਾਈਨ ਤੋਂ ਉੱਪਰ ਗਿਣ ਲੈਂਦੇ ਹਾਂ ਇੰਡੀਆ ਦੇ। ਪਰ ਮੈਂ ਕਿਹਾ ਉੱਥੇ 20-22% ਪਾਪੂਲੇਸ਼ਨ ਹਜੇ ਪਾਵਰਟੀ ਲਾਈਨ ਤੋਂ ਥੱਲੇ ਆ ਇਸ ਵੇਲੇ, ਤੇ ਅਸੀਂ ਉਸ ਕੰਟਰੀ ਤੋਂ ਆਉਂਦੇ ਹਾਂ। ਪਰ ਸਵਾਲ ਤੁਹਾਡਾ ਇਹ ਸੀਗਾ ਵੀ ਯਾਰ ਤੁਹਾਡੇ ਉੱਥੇ ਇੰਡੀਆ ਚ ਮਿਲੀਅਨੇਅਰ ਹੁੰਦੇ ਆ, ਉਹ ਮੈਂ ਕਿਹਾ ਇਕੱਲੇ ਦਿੱਲੀ ਚ ਜਿੰਨੇ ਮਿਲੀਅਨੇਅਰ ਨੇ ਸਾਰੇ ਕੈਨੇਡਾ ਚ ਇੰਨੇ ਮਿਲੀਅਨੇਅਰ ਨਹੀਂ ਹੈ ਇੰਨੇ। ਉਹ ਕਹਿੰਦਾ ਰੀਅਲੀ? ਮੈਂ ਕਿਹਾ ਹਾਂ। ਮੈਂ ਕਿਹਾ ਬਾਕੀ ਜੇ ਬੰਬੇ ਭੇਜ ਦਿਆਂਗੇ ਤਾਂ ਫਿਰ ਗੱਲ ਹੀ ਬੜੀ ਵੱਖਰੀ ਹੋ ਜਾਣੀ ਹੈ। ਤੇ ਮੈਂ ਪਿਛਲੇ ਹਫ਼ਤੇ ਖ਼ਬਰ ਪੜ੍ਹ ਰਿਹਾ ਸੀਗਾ ਕਿ ਦੁਨੀਆ ਦੇ ਵਿੱਚ ਬੰਬੇ ਹੈਜ਼ ਬਿਕਮ ਹੁਣ ਮਿਲੀਅਨੇਅਰ ਦੀ ਗੱਲ ਹੀ ਪਿੱਛੇ ਰਹਿ ਗਈ ਹੈ, ਵੀ ਈਵਨ ਸ਼ੰਘਾਈ ਔਰ ਬੀਜਿੰਗ ਚ ਵੀ ਉਹਨੇ ਬਿਲੀਅਨੇਅਰ ਨਹੀਂ ਹੈ ਜਿੰਨੇ ਮੁੰਬਈ ਚ ਹੈਗੇ। ਮੁੰਬਈ ਹੈਜ਼ ਲੈਫਟ ਬੀਜਿੰਗ ਬਿਹਾਇੰਡ ਇਨ ਟਰਮਸ ਆਫ ਬਿਲੀਅਨੇਅਰ, 92 ਬਿਲੀਅਨੇਅਰ ਹੈਗੇ ਨੇ ਜੀ ਉੱਥੇ। ਸੋ ਤੀਸਰਾ ਵੱਡਾ ਸ਼ਹਿਰ ਹੈ ਇਨ ਟਰਮਸ ਆਫ ਬਿਲੀਅਨੇਅਰ। ਸੋ ਇਹ ਵੀ ਇੱਕ ਤਰ੍ਹਾਂ ਦੀ ਰੇਸ਼ੀਅਲ ਪ੍ਰੋਫਾਈਲਿੰਗ ਹੈ, ਤੁਸੀਂ ਕਾਨੂੰਨੀ ਭਾਸ਼ਾ ਚ ਬਿਹਤਰ ਸਮਝਾ ਸਕਦੇ ਹੋ ਕਿ ਬੰਦੇ ਨੂੰ ਦੇਖ ਕੇ ਮੰਨ ਲੈਣਾ ਕਿ ਤੁਹਾਡੇ ਉੱਥੇ ਤਾਂ ਕੋਈ ਬਿਲੀਅਨੇਅਰ ਹੀ ਹੋਏਗਾ ਇੰਡੀਆ ਦੇ ਵਿੱਚ ਜੀ।
ਹਾਂਜੀ ਬਿਲਕੁਲ ਜੀ, ਮਨੁੱਖਤਾ ਜਦ ਤੱਕ ਮਨੁੱਖਤਾ ਰਹੂਗੀ ਜੀ, ਜਿਹੜਾ ਨਸਲਵਾਦ ਹੈ ਜਾਂ ਸਿਸਟੈਮਿਕ ਰੇਸਿਜ਼ਮ ਹੈ ਇਹਨੂੰ ਆਪਾਂ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਖਤਮ ਕਰਨ ਦਾ, ਪਰ ਇਹਨੂੰ ਆਪਾਂ ਜੜਾਂ ਤੋਂ ਤਾਂ ਨਹੀਂ ਪੜ ਸਕਦੇ, ਪਰ ਐਟਲੀਸਟ ਇਹਦਾ ਇਹਨੂੰ ਨਿਊਟਰਲ ਕਰ ਸਕਦੇ ਜੀ।
ਬਾਕੀ ਸਿਸਟਮਿਕ ਰੇਸਿਜ਼ਮ ਦੀ ਕੀ ਇਹ ਠੀਕ ਉਦਾਹਰਣ ਹੋਏਗੀ ਕਿ ਜਿੱਦਾਂ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਜਾਇਦਾਦ ਖਰੀਦਣ ਜਾਂ ਵੇਚਣ ਸਬੰਧੀ ਜਦੋਂ ਡਾਕੂਮੈਂਟ ਦੇਖਦੇ ਨੇ ਕੋਈ, ਤੇ ਕਈ ਵਾਰ ਕਹਿੰਦਾ ਜਾਂਦਾ ਜੀ ਇਹ ਤਾਂ ਕੋਈ ਮਿਡਲ ਆਪਣੇ ਕੋਈ ਪੂਰਵੀ ਭਾਰਤੀ ਆ, ਜਾਂ ਉਹ ਕਹਿੰਦੇ ਜੀ ਕੋਈ ਆਪਣਾ ਚੀਨੀ ਲੋਕ ਨੇ, ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੇ ਮਾਇਨੋਰਟੀ ਨੇ, ਤੇ ਉਹ ਕਹਿ ਦੇਣਗੇ ਇਹ ਤਾਂ ਨਹੀਂ, ਇਹ ਖਰੀਦ ਨਹੀਂ ਸਕਦੇ ਜੀ। ਕੀ ਇਹ ਸਹੀ ਹੈ? ਐਸਾ ਹੋ ਜਾਂਦਾ?
ਯਦੂਵੀਰ ਜੀ ਅੱਜ ਦੀ ਡੇਟ ਨੂੰ ਇਸ ਸਮੇਂ ਸਾਰੇ ਕੈਨੇਡਾ ਚ ਇਸ ਤਰ੍ਹਾਂ ਦੀਆਂ ਪ੍ਰਾਪਰਟੀਜ਼ ਹਨ ਜਿਨ੍ਹਾਂ ਬਾਰੇ ਇਹ ਕਿਹਾ ਜਾ ਸਕਦਾ ਕਿ ਵੀ ਕੋਈ ਵੀ ਈਸਟ ਇੰਡੀਅਨ ਕਦੇ ਵੀ ਸੰਬੰਧਿਤ ਘਰ ਨਹੀਂ ਖਰੀਦ ਸਕਦਾ। ਕੈਨ ਯੂ ਬਲੀਵ ਇਟ? ਮੈਂ ਤੁਹਾਨੂੰ ਮਸਾਲਾ ਦੇ ਸਕਦਾ। 1955 ਤੋਂ ਬਾਅਦ ਇਹ ਧਾਰਾਵਾਂ ਲਾਗੂ ਨਹੀਂ ਕੀਤੀਆਂ ਗਈਆਂ ਅਤੇ ਕਾਨੂੰਨ ਬਦਲ ਗਿਆ, ਇਸ ਲਈ ਨਸਲਵਾਦੀ ਭੇਦਭਾਵ ਵਾਲੀਆਂ ਜਿਹੜੀਆਂ ਬੰਦਿਸ਼ਾਂ ਦਾ ਹੁਣ ਕੋਈ ਖਾਸ ਮਤਲਬ ਨਹੀਂ ਰਹਿ ਗਿਆ ਜੀ। ਪਰ ਇਹ ਜਿਹੜੇ ਦਸਤਾਵੇਜ਼ ਅਜੇ ਵੀ ਨਸਲਵਾਦੀ ਭਾਸ਼ਾ ਸ਼ਾਮਲ ਹੈ ਜੀ ਅੱਜ ਦੀ ਡੇਟ ਨੂੰ ਵੀ। ਇਹ ਗੱਲ ਸੋਚਣ ਵਾਲੀ ਹੈ ਕਿ ਅੱਜ ਈਸਟ ਇੰਡੀਅਨ ਤੇ ਚਾਈਨੀਜ਼ ਲੋਕ ਘਰ ਖਰੀਦ ਰਹੇ ਹਨ, ਪਰ ਅਸਲ ਡੀਡ ਉਹਨਾਂ ਦੀ ਜਿਹੜੀ ਘਰਾਂ ਦੀ ਡੀਡ ਆ ਉਹਨਾਂ ਅਨੁਸਾਰ ਕੋਈ ਵੀ ਈਸਟ ਇੰਡੀਅਨ ਜਾਂ ਚੀਨੀ ਲੋਕ ਇਹਨਾਂ ਘਰਾਂ ਨੂੰ ਖਰੀਦ ਨਹੀਂ ਸਕਦੇ। ਲੋਕਾਂ ਵੱਲੋਂ ਇਸ ਨਸਲਵਾਦੀ ਭਾਸ਼ਾ ਨੂੰ ਨਾ ਹਟਾਉਣ ਦਾ ਕਾਰਨ ਇਹ ਹੈ ਕਿ ਤੁਹਾਨੂੰ ਇਹ ਭਾਸ਼ਾ ਬਦਲਾਉਣ ਲਈ ਸੁਪਰੀਮ ਕੋਰਟ ਜਾਣਾ ਪਊਗਾ ਅਤੇ ਇਹਦੇ ਉਪਰ ਆਲਮੋਸਟ $20,000 ਦਾ ਖਰਚ ਆਉਂਦਾ ਜੀ। ਪਰ ਅਸਲ ਚ ਇਹ ਭਾਸ਼ਾ ਉਸ ਨਸਲਵਾਦ ਨੂੰ ਦਰਸਾਉਂਦੀ ਹੈ ਜੋ ਕੈਨੇਡਾ ਚ ਮੌਜੂਦ ਹੁੰਦੀ ਸੀਗੀ ਜੀ।
ਅੱਛਾ, ਪਰ ਹੁਣ ਜਦੋਂ ਆਪਾਂ ਸਾਰੀਆਂ ਗੱਲਾਂ ਡਿਸਕਸ ਕਰ ਰਹੇ ਹਾਂ ਤੇ ਫਿਰ ਕੈਨੇਡਾ ਦਾ ਜਿਹੜਾ ਲੀਗਲ ਸਿਸਟਮ ਹੈ, ਕਾਨੂੰਨੀ ਸਿਸਟਮ ਹੈ, ਉਹ ਇਹਦੇ ਜਿਹੜਾ ਕੋਈ ਵੀ ਨਸਲਵਾਦ ਹੈਗਾ ਇਹਨੂੰ ਨਿਪਟਣ ਲਈ ਫਿਰ ਕਰ ਕੀ ਰਿਹਾ?
ਖੈਰ, ਜੋ ਸਭ ਤੋਂ ਪਹਿਲਾ ਕਦਮ ਹੈ ਉਹ ਇਹ ਹੈ ਜੀ, ਇਸ ਬਾਰੇ ਕੈਨੇਡਾ ਦੀ ਨਵੀਂ ਪੀੜ੍ਹੀ ਦੇ ਵਕੀਲਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਜੀ। ਕਿਸੇ ਵੀ ਕੰਮ ਨੂੰ ਕਰਨ ਲਈ ਸਭ ਤੋਂ ਪਹਿਲਾ ਕਦਮ ਹਮੇਸ਼ਾ ਉਸ ਕੰਮ ਬਾਰੇ ਸਿੱਖਿਆ ਦੇਣੀ ਹੁੰਦੀ ਹੈ ਜੀ। ਜਿਹੜੇ ਨਵੇਂ ਪੁਲਿਸ ਅਫਸਰ ਆ ਹੁਣ ਉਨ੍ਹਾਂ ਨੂੰ ਵੱਖ ਵੱਖ ਸਭਿਆਚਾਰਾਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ। ਉਦਾਹਰਣ ਦੇ ਤੌਰ ਤੇ ਨੇਟਿਵ ਲੋਕਾਂ ਨੂੰ ਲੱਗਦਾ ਕਿ ਗੱਲ ਕਰਦੇ ਸਮੇਂ ਜੀ ਕਿਸੇ ਵੀ ਅਧਿਕਾਰੀ ਦੀ ਅੱਖ ਚ ਅੱਖ ਪਾ ਕੇ ਗੱਲ ਨਹੀਂ ਕਰਨੀ, ਜੋ ਐ ਕਰਨਗੇ ਤਾਂ ਉਨ੍ਹਾਂ ਦਾ ਅਪਮਾਨ ਹੋਊਗਾ। ਜਾਂ ਅਨਦਰ ਐਗਜ਼ਾਮਪਲ, ਕੋਈ ਵੀ ਮੁਸਲਮਾਨ ਔਰਤ ਕਦੇ ਵੀ ਕਿਸੇ ਮਰਦ ਨਾਲ ਹੱਥ ਨਹੀਂ ਮਿਲਾਉਂਦੀ ਜੀ। ਬਹੁਤੇ ਰਵੱਈਏ ਹੁਣ ਹੌਲੀ ਹੌਲੀ ਬਦਲ ਰਹੇ ਹੈ ਜੀ। ਜੇਕਰ ਕੈਨੇਡਾ ਭਾਰਤ ਚ ਨਸਲਵਾਦੀ ਪੁਲਿਸ ਕਾਰਵਾਈਆਂ ਦਾ ਵਿਰੋਧ ਕਰਨ ਵਾਲੇ ਉਨ੍ਹਾਂ ਸਾਰੇ ਲੋਕਾਂ ਤੇ ਨਜ਼ਰ ਮਾਰੀ ਜਾਵੇ ਤਾਂ ਤੁਸੀਂ ਵੇਖੋਗੇ ਕਿ ਵਿਰੋਧ ਕਰਨ ਵਾਲੇ ਜ਼ਿਆਦਾਤਰ ਲੋਕ ਗੋਰੇ ਹੀ ਹਨ ਜੀ।
ਠੀਕ ਹੈ ਜੀ। ਅੱਛਾ, ਨੇਟਿਵ ਲੋਕਾਂ ਲਈ ਤੇ ਹੁਣ ਸਾਡੀਆਂ ਕਚਹਿਰੀਆਂ ਚ ਕਈ ਤਰ੍ਹਾਂ ਦੇ ਵਿਸ਼ੇਸ਼ ਨਿਯਮ ਜਿਹੜੇ ਨੇ ਉਹ ਬਣ ਗਏ ਨੇ, ਕੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਨਿਯਮ ਹੈ ਉਹ ਹੋਰ ਕਮਿਊਨਿਟੀਜ਼, ਚਾਹੇ ਆਪਣੇ ਪੰਜਾਬੀ ਕਮਿਊਨਿਟੀ ਜਾਂ ਹੋਰ ਘੱਟ ਗਿਣਤੀਆਂ ਜਿਹੜੀਆਂ ਉਹਨਾਂ ਲਈ ਵੀ ਬਣਾਏ ਜਾਣਗੇ?
ਕੈਨੇਡਾ ਨੇ ਨੇਟਿਵ ਲੋਕਾਂ ਲਈ ਖਾਸ ਅਦਾਲਤਾਂ ਖੋਲੀਆਂ ਹਨ ਅਤੇ ਬਹੁਤ ਸਾਰੀਆਂ ਇਹਨਾਂ ਕਚਹਿਰੀਆਂ ਚ ਖਾਸ ਨੇਟਿਵ ਆਦਮੀ ਕੰਮ ਕਰਨ ਵਾਲੇ ਕਰਮਚਾਰੀ ਰੱਖੇ ਗਏ ਜੀ। ਜਦੋਂ ਵੀ ਕਦੇ ਕਿਸੇ ਨੇਟਿਵ ਵਿਅਕਤੀ ਨੂੰ ਜੇਲ੍ਹ ਭੇਜਣਾ ਹੋਵੇ ਤਾਂ ਅਦਾਲਤ ਨੂੰ ਉਸ ਇਨਸਾਨ ਦੇ ਨੇਟਿਵ ਪਿਛੋਕੜ ਤੇ ਵਿਚਾਰ ਕਰਨਾ ਪੈਂਦਾ ਅਤੇ ਇੱਕ ਖਾਸ ਰਿਪੋਰਟ ਲੈਣੀ ਪੈਂਦੀ ਹੈ ਜੀ। ਮੈਨੂੰ ਲੱਗਦਾ ਕਿ ਹੋਰ ਘੱਟ ਗਿਣਤੀਆਂ ਲਈ ਇਸ ਤਰ੍ਹਾਂ ਕਰਨਾ ਸੰਭਵ ਨਹੀਂ ਹੋਊਗਾ ਕਿਉਂਕਿ ਇਸ ਨਾਲ ਅਦਾਲਤ ਦੇ ਕੰਮ ਕਾਜ ਤੇ ਬਹੁਤ ਜ਼ਿਆਦਾ ਬੋਝ ਪੈ ਜਾਊਗਾ ਜੀ। ਇਸ ਤੋਂ ਇਲਾਵਾ ਕੈਨੇਡਾ ਅਤੇ ਨੇਟਿਵ ਲੋਕਾਂ ਦਾ ਜਿਵੇਂ ਆਪਾਂ ਨੂੰ ਪਤਾ ਵੀ ਇੱਕ ਬਹੁਤ ਹੀ ਵੱਖਰਾ ਰਿਸ਼ਤਾ ਹੈ ਜਿਹੜਾ ਗੋਰਿਆਂ ਤੇ ਇੱਥੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਸੀਗਾ ਜੀ।
ਠੀਕ ਹੈ, ਤੇ ਅਖੀਰ ਦੇ ਵਿੱਚ ਹੁਣ ਨਾ ਕਈ ਵਾਰੀ ਇੱਕ ਸਵੀਪਿੰਗ ਜੀ ਸਟੇਟਮੈਂਟ ਵੀ ਆ ਜਾਂਦੀ ਹੈ ਕਿ ਜੀ ਪੁਲਿਸ ਜਿਹੜੀ ਹੈ ਜੀ ਉਹ ਰੇਸਿਸਟ ਹੈ, ਤੇ ਸਵਾਲ ਫਿਰ ਉੱਠਦਾ ਹੈ ਕਿ ਕਿਆ ਕੈਨੇਡਾ ਦੀ ਜਿਹੜੀ ਪੁਲਿਸ ਹੈ ਉਹ ਨਸਲਵਾਦੀ ਹੈ?
ਇਸਦਾ ਜਵਾਬ ਹੈ ਹਾਂ ਜੀ। ਜੇਕਰ ਤੁਸੀਂ ਪ੍ਰਧਾਨ ਮੰਤਰੀ ਅਤੇ ਕਾਲਜ ਦੇ ਪ੍ਰੋਫੈਸਰਾਂ ਨੂੰ ਪੁੱਛੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਨਸਲਵਾਦ ਦੇ ਸਿੱਟੇ ਵਜੋਂ ਕਈ ਘੱਟ ਗਿਣਤੀ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਜੀ। ਪੁਲਿਸ ਦੇ ਨਸਲਵਾਦੀ ਹੋਣ ਦਾ ਮਤਲਬ ਵੱਖ ਵੱਖ ਤਰ੍ਹਾਂ ਦੇ ਮਾਮਲੇ ਹੋ ਸਕਦੇ ਹਨ ਜੀ। ਇਸ ਦਾ ਮਤਲਬ ਹੈ ਕਿ ਪੰਜਾਬੀਆਂ ਨੂੰ ਪੁਲਿਸ ਦੁਆਰਾ ਰੋਕਿਆ ਜਾ ਸਕਦਾ ਜਾਂ ਉਸੇ ਵਿਵਾਦ ਦੀ ਜਾਂਚ ਕੀਤੀ ਜਾ ਸਕਦੀ ਹੈ ਜੋ ਗੋਰਿਆਂ ਵਾਸਤੇ ਠੀਕ ਹੈ ਜੀ। ਇਸ ਤਰ੍ਹਾਂ ਦੇ ਵਿਵਹਾਰ ਕਰਕੇ ਇਹ ਵੀ ਲੱਗਦਾ ਕਿ ਪੰਜਾਬੀ ਜ਼ਿਆਦਾ ਅਪਰਾਧ ਕਰਦੇ ਹਨ ਜਦੋਂ ਕਿ ਇਹ ਗੱਲ ਚ ਸੱਚਾਈ ਨਹੀਂ। ਇਸ ਦਾ ਮਤਲਬ ਇਹ ਹੈ ਕਿ ਪੰਜਾਬੀਆਂ ਦੇ ਪੁਲਿਸ ਹਿੰਸਾ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਇਸ ਕਰਕੇ ਨਹੀਂ ਕਿ ਉਨ੍ਹਾਂ ਨੇ ਕੁਝ ਗਲਤ ਕੀਤਾ ਜੀ, ਇਹ ਇਸ ਕਰਕੇ ਹੈ ਕਿਉਂਕਿ ਸਾਡੀ ਚਮੜੀ ਦਾ ਰੰਗ ਹੋਰ ਹੈ ਜੀ, ਗੋਰਾ ਨਹੀਂ ਹੈ।
ਪਰ ਆਪਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਅਸੀਂ ਸਵੀਪਿੰਗ ਸਟੇਟਮੈਂਟ ਤਾਂ ਨਹੀਂ ਦੇ ਸਕਦੇ, ਅਸੀਂ ਉਦਾਂ ਕਹਿ ਸਕਦੇ ਕਿ ਕੁਝ ਲੋਕ ਜਿਹੜੇ ਜ਼ਰੂਰ ਇਹਦੇ ਇਸ ਤਰ੍ਹਾਂ ਹੋ ਸਕਦਾ ਕਰਦੇ ਹੋਣ, ਇਹਦੇ ਕਈ ਉਦਾਹਰਣ ਵੀ ਸਾਹਮਣੇ ਆਏ ਨੇ। ਬਟ ਜਨਰਲੀ
ਸਟੇਟਮੈਂਟ ਨਹੀਂ ਆਪਾਂ ਦੇ ਰਹੇ ਜੀ, ਆਪਾਂ ਇੱਕ ਚੀਜ਼ ਕਰ ਰਹੇ ਹਾਂ, ਜੇ ਕਦੇ ਇੱਕ ਕੇਸ ਵੀ ਆਵੇ ਤੇ ਮੇਰੇ ਅੱਗੇ ਵਕੀਲ ਦਾ ਫਰਜ਼ ਹੈ ਵੀ ਉਹਨੂੰ ਪੂਰਾ ਅੱਗੇ ਲੈ ਕੇ ਆਉਣਾ ਤਾਂ ਕਿ ਗਾਂਹ ਵਾਸਤੇ ਉਹ ਜਿਹਾ ਰੈਪੀਟੀਸ਼ਨ ਨਾ ਹੋਵੇ ਜੀ।
ਜੀ 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 ਬਿਲਕੁਲ ਬਿਲਕੁਲ। ਤੇ ਹੋਰ ਕੋਈ ਜਾਣਕਾਰੀ ਤੁਸੀਂ ਦੇਣਾ ਚਾਹੋ ਉਹ ਵੀ ਦਿਓ, ਔਰ ਨਾਲ ਦੀ ਨਾਲ ਮੈਂ ਇਹ ਵੀ ਰਿਕੁਐਸਟ ਕਰਾਂਗਾ ਕਿ ਜੇ ਤੁਸੀਂ ਆਪਣਾ ਕੰਟੈਕਟ ਡਿਟੇਲ ਵੀ ਜ਼ਰੂਰ ਸਾਂਝਿਆ ਕਰੋ ਸਰ।
ਹਾਂਜੀ, ਦੁਨੀਆਂ ਦੇ ਹਰ ਦੇਸ਼ ਵਿੱਚ ਵਿਤਕਰਾ ਤਾਂ ਹੈ ਹੀ, ਪਰ ਪੰਜਾਬੀਆਂ ਨੇ ਇਸ ਨੂੰ ਆਪਣੀ ਤਰੱਕੀ ਦੇ ਰਾਹ ਚ ਕਦੇ ਵੀ ਰੋੜਾ ਨਹੀਂ ਬਣਨ ਦਿੱਤਾ ਜੀ। ਕਿਸੇ ਨਾਲ ਦੁਰਵਿਵਹਾਰ ਕਰਨਾ ਅਪਰਾਧ ਹੈ, ਪਰ ਨਾਲ ਹੀ ਆਪਣੇ ਨੂੰ ਵੀ ਇਸ ਦਾ ਸ਼ਿਕਾਰ ਬਣਨ ਦੇਣਾ ਵੀ ਵਾਜਬ ਨਹੀਂ ਜੀ। ਤੁਹਾਨੂੰ ਆਪਣੇ ਹੱਕਾਂ ਲਈ ਲੜਨਾ ਤਾਂ ਆਪ ਹੀ ਪੈਣਾ ਜੀ। ਜਿੱਥੇ ਤੱਕ ਯੁੱਧਵਰ ਜੀ ਸਾਡੀ ਕੰਟੈਕਟ ਇਨਫਰਮੇਸ਼ਨ ਹੈ, ਗੂਗਲ ਤੇ ਜਾ ਕੇ ਤੁਸੀਂ bridgemohan.com ਤੇ ਸਾਡੇ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ ਜੀ। ਅਸੀਂ ਇੱਕ ਕਾਰ ਐਕਸੀਡੈਂਟ ਦੇ ਕੇਸ ਵਿੱਚ ਇੱਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਆਲਮੋਸਟ 5.5 million ਤੋਂ ਉਪਰ ਦੀ ਟੋਟਲ ਸੈਟਲਮੈਂਟ ਦਵਾਈ ਹੈ ਜੀ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਤੱਥਾਂ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ ਜੀ। ਕਿਸੇ ਵੀ ਤਰ੍ਹਾਂ ਦਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਦਾ ਕਲੇਮ ਹੋਵੇ ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਜ਼ਹਿਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਦਫ਼ਤਰ ਹੈ ਜੀ ਬ੍ਰੈਂਪਟਨ ਚ 2250 ਬਵੇ ਡਰਾਈਵ ਈਸਟ। ਫੋਨ ਨੰਬਰ ਹੈ 416-994-8989, 416-994-9999। ਸਾਡਾ ਮੇਨ ਮਕਸਦ ਯੁੱਧਵੀਰ ਜੀ ਤੁਹਾਡੇ ਮੰਚ ਤੇ ਆ ਕੇ ਲੋਕਾਂ ਨਾਲ ਗੱਲਬਾਤ ਕਰਨ ਦਾ ਇੱਕੋ ਹੀ ਮੇਨ ਮਕਸਦ ਹੈ ਤਾਂ ਕਿ ਲੋਕਾਂ ਨੂੰ ਅਸੀਂ ਆਪਣੇ ਜਿਹੜੇ ਸਾਡੇ ਹੱਥੋਂ ਕੇਸਿਸ ਨਿਕਲਦੇ ਆ, ਜਿਹੜੀ ਅਸੀਂ ਜਾਣਕਾਰੀ ਹਾਸਲ ਕਰਦੇ ਆ, ਅਸੀਂ ਲੋਕਾਂ ਨਾਲ ਸਾਂਝੀ ਕਰ ਸਕੀਏ ਤਾਂ ਕਿ ਉਹਨਾਂ ਦੀ ਜ਼ਿੰਦਗੀ ਐਡੀ ਵਧੀਆ ਹੋਵੇ, ਐਡੀ ਖੁਸ਼ਨੁਮਾ ਹੋਵੇ ਵੀ ਉਹਨਾਂ ਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ। ਜੀ
ਠੀਕ ਹੈ ਜੀ, ਬਿਲਕੁਲ ਬੜੀ ਵਧੀਆ ਤੁਸੀਂ ਜਾਣਕਾਰੀ ਸ਼ੇਅਰ ਕੀਤੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਔਰ ਆਉਣ ਵਾਲੇ ਸਮੇਂ ਇਸੇ ਤਰ੍ਹਾਂ ਅਸੀਂ ਵਕੀਲ ਬ੍ਰਿਜਮੋਹਨ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਆ ਉਹ ਜਾਰੀ ਰੱਖਾਂਗੇ। ਤੁਹਾਡੀ ਕੋਈ ਵੀ ਜ਼ਰੂਰਤ ਹੈ, ਕੋਈ ਕਾਨੂੰਨੀ ਸਲਾਹ ਮਸ਼ਵਰਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਕੀਲ ਬ੍ਰਿਜਮੋਹਨ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਵੈਂਕੂਵਰ, ਐਡਮਿੰਟਨ ਔਰ ਸਾਡੇ ਇੱਥੇ ਟੋਰਾਂਟੋ, ਬ੍ਰੈਂਪਟਨ ਦੇ ਵਿੱਚ ਇਹਨਾਂ ਦਾ ਬੜਾ ਖੂਬਸੂਰਤ ਆਫਿਸ ਹੈ, ਮੈਂ ਆਪ ਵੀ ਉੱਥੇ ਗਿਆ, ਪੂਰੀ ਇਹਨਾਂ ਕੋਲ ਟੀਮ ਮੌਜੂਦ ਹੈ। ਕੋਈ ਵੀ ਕਾਨੂੰਨੀ ਸਲਾਹ ਮਸ਼ਵਰਾ ਲੈਣਾ, ਜਦੋਂ ਗੱਲ ਆਵੇ ਵਕੀਲ ਸਾਹਿਬ ਦੀ ਲੋੜ ਪੈ ਗਈ ਤਾਂ ਬਸ ਫਿਰ ਬ੍ਰਿਜਮੋਹਨ ਸਾਹਿਬ ਨੂੰ ਬਸ ਯਾਦ ਕਰ ਲਓ ਇੱਕ ਵਾਰ। ਬ੍ਰਿਜਮੋਹਨ ਸਾਹਿਬ ਫੋਨ ਨੰਬਰ ਇੱਕ ਵਾਰ ਫਿਰ ਦੇ ਦੋ ਦੁਬਾਰਾ ਜਾਣ ਤੋਂ, ਸਿਰਫ ਫੋਨ ਨੰਬਰ।
ਹਾਂਜੀ, 416-994-9999, 416-994-8989। ਨਾਲੇ ਜਗਵੀਰ ਜੀ, ਜਿਹੜੀ ਸਾਡੀ ਵੈਬਸਾਈਟ ਆ ਉਹਦੇ ਉੱਪਰ ਜਾ ਕੇ ਤੁਸੀਂ ਨਾ ਸਾਡਾ ਟੈਬ ਹੈਗੀ ਟ੍ਰਾਇਲ ਐਕਸਪੀਰੀਅੰਸ, ਤੁਸੀਂ ਦੇਖ ਸਕਦੇ ਹੋ ਵੀ ਪਿਛਲੇ 32 ਸਾਲਾਂ ਚ ਮੈਂ ਕਿਹੜੇ ਕਿਹੜੇ ਕੋਰਟ ਚੈਰੀ ਚ ਕੇਸ ਕੀਤੇ ਆ, ਕਿੰਨੇ ਕਿੰਨੇ ਜਿਹੜੇ ਕਾਰ ਐਕਸੀਡੈਂਟ ਦੇ ਵਿਕਟਮ ਆ ਉਹਨਾਂ ਨੂੰ ਅਸੀਂ ਕਿੰਨੇ ਕਿੰਨੇ ਮਿਲੀਅਨ ਮਿਲੀਅਨ ਡਾਲਰ, ਚਾਰ ਚਾਰ ਪੰਜ ਪੰਜ ਮਿਲੀਅਨ ਡਾਲਰ ਅਸੀਂ ਇੱਕ ਇੱਕ ਕੇਸ ਦਵਾਇਆ। ਸੋ ਵੀ ਆਰ ਨਾਟ ਜਸਟ ਟਾਕਿੰਗ ਆਨ ਦਾ ਰੇਡੀਓ, ਵੀ ਹੈਵ ਪ੍ਰੂਵਡ ਆਰਸੈਲਵਸ ਐਜ਼ ਵੈਲ। ਥੈਂਕ ਯੂ ਜੀ।
ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ ਵਕੀਲ ਬ੍ਰਿਜਮੋਹਨ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ
ਸਰ, ਥੈਂਕ ਯੂ। ਹਾਂਜੀ ਇਕਬਾਲ ਸਾਹਿਬ, ਤੁਸੀਂ ਆਪਣੀ ਗੱਲ ਪੂਰੀ ਕਰ ਲਓ ਜੀ। ਹਾਂਜੀ, ਸੋਰੀ ਮੈਂ ਤੁਹਾਨੂੰ ਵਿੱਚ ਇੰਟਰਪਟ ਕੀਤਾ ਸੀ, ਯੂ ਗੋ ਅਹੈਡ ਨਾਓ।
ਜੀ ਸਰ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ। ਔਰ ਓਨੈਸਟਲੀ ਜਸਟ ਇਨ ਬਿਗ ਬੋਲ ਸਾਹਿਬ ਆ ਗਏ, ਵੈਰੀ ਟੂ ਦੀ ਪੁਆਇੰਟ ਐਂਡ ਵੈਰੀ ਇਨਫੋਰਮੇਟਿਵ, ਵੈਰੀ ਇਨਫੋਰਮੇਟਿਵ, ਐਂਡ ਥੈਂਕ ਯੂ ਸੋ ਮਚ ਫੋਰ ਬ੍ਰਿੰਗਿੰਗ ਹਿਮ ਔਨ ਦਾ ਏਅਰ। ਮੈਂ ਸਰ ਇੱਕ ਸ਼ੁਰੂ ਕੀਤੀ ਸੀ ਆਪਣੀ ਗੱਲ, ਤੇ ਮੈਂ ਡਾਇਰੈਕਟਲੀ ਅਸੀਂ ਪੋਲੀਟਿਕਸ ਵਾਲੇ ਪਾਸੇ ਨਿਕਲ ਗਏ, ਤੇ ਮੈਂ ਆਪਣੇ ਮੁਸਲਮਾਨ ਜਿੱਥੇ ਵੀ ਸਾਡੀ ਈਦ ਸੈਲੀਬ੍ਰੇਟ ਕਰ ਰਹੇ ਨੇ, ਸਾਡੀ ਸੈਕਿੰਡ ਡੇ ਆਫ ਈਦ ਹੈ, ਮੈਂ ਸਾਰਿਆਂ ਨੂੰ ਹੈਪੀ ਈਦ ਵਿਸ਼ ਕਰਨਾ ਚਾਹੁੰਦਾ। ਔਰ ਦੂਸਰਾ ਜਿਹੜੀ ਚੀਜ਼ ਹੈ, ਇੱਕ ਛੋਟਾ ਜਿਹਾ ਇੱਕ ਇੰਸੀਡੈਂਟ, ਛੋਟਾ ਇੰਸੀਡੈਂਟ ਤਾਂ ਕਰਨਾ ਹੀ ਹੈ, ਕਾਫੀ ਵੱਡਾ ਇੰਸੀਡੈਂਟ ਹੋਇਆ ਪਾਕਿਸਤਾਨ ਚ, ਲੋਕ ਕਿਉਂਕਿ ਅਸੀਂ ਉਸਨੇ ਯੂਜ਼ ਟੂ ਹੋ ਗਏ ਆਪਣੇ ਮੁਲਕ ਚੋਂ ਲਾ ਕਾਨੂੰਨ ਨੂੰ ਇੱਕ ਮਜ਼ਾਕ ਸਮਝ ਲਿਆ ਅਸਾਂ ਐਜ਼ ਅ ਕੌਮ, ਕਿ ਅਸੀਂ ਕਹਿੰਦੇ ਹਾਂ ਮਤਲਬ ਸਾਡੇ ਈਵਨ ਸਾਡੇ ਜਿਹੜੀ ਗਵਰਨਮੈਂਟ ਹੈ ਉਹ ਕਹਿ ਰਹੀ ਹੈ ਕਿ ਛੋਟਾ ਜਿਹਾ ਇੰਸੀਡੈਂਟ ਹੈ ਜੀ, ਤੁਹਾਡੀ ਨਜ਼ਰ ਚ ਗੁਜ਼ਰਿਆ ਹੋਵੇ। ਸਾਡਾ ਉੱਥੇ ਇੱਕ ਡਿਸਟ੍ਰਿਕਟ ਹੈ ਜੀ ਯੁਧਵੀਰ ਜੀ, ਬਾਵਲ ਨਗਰ ਰਿਮੋਟ ਡਿਸਟ੍ਰਿਕਟ ਹੈ, ਉਹਦੇ ਅੰਦਰ ਇੱਕ ਈਦ ਵਾਲੇ ਦਿਨ ਤੋਂ ਇੱਕ ਦਿਨ ਪਹਿਲੇ ਦਾ ਇਹ ਵਾਕਿਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਸ ਟਾਈਮ ਵਾਇਰਲ ਹੈ ਔਰ ਟੈਂਕ ਕਰ ਰਿਹਾ ਕਿ ਉਸ ਤੇ ਪੁਲਿਸ ਵਾਲਿਆਂ ਨੇ, ਐਸ ਐਚ ਓ ਨੇ ਔਰ ਦੋ ਤਿੰਨ ਉਹਨਾਂ ਦੇ ਸਿਪਾਹੀ ਸਰ, ਉਹਨਾਂ ਇੱਕ ਕਰਦੇ ਉਹਦੇ ਛਾਪਾ ਮਾਰਿਆ ਔਰ ਇੱਕ ਆਮ ਜਿਹਾ ਕਰ ਸੀ ਬਿਲਕੁਲ, ਔਰ ਉੱਥੇ ਉਹਨਾਂ ਨੇ ਕੁਝ ਦੋ ਬੰਦੇ ਉਹਨਾਂ ਨੂੰ ਮਸ਼ਕੂਕ ਨਜ਼ਰ ਆਏ ਜਿਹੜੇ ਕਿਸੇ ਵਰਦਾਤ ਚਾਹਤੇ ਚਾਹੁੰਦੇ, ਤੇ ਉਹਨਾਂ ਨੇ ਜਾ ਕੇ ਉੱਥੇ ਉਹਨਾਂ ਬੰਦਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਔਰਤਾਂ ਛੋਟਾਂ ਨੂੰ ਵੀ ਉਹਨਾਂ ਕੀਤਾ ਹੋਣਾ ਮਾਰਿਆ, ਕਿਉਂਕਿ ਪਾਕਿਸਤਾਨ ਵਿੱਚ ਪਿਛਲੇ ਦੋ ਸਾਲ ਦੇ ਅੰਦਰ ਜਿਸ ਤਰ੍ਹਾਂ ਪੁਲਿਸ ਜਾਂ ਲਾ ਇਨਫੋਰਸਮੈਂਟ ਏਜੰਸੀਜ਼ ਨੇ ਲਾ ਨੂੰ ਕਾਨੂੰਨ ਨੂੰ ਪੈਰਾਂ ਥੱਲੇ ਰੋੜਿਆ, ਉਹ ਸਾਡੀ ਪੁਲਿਸ ਦਾ ਤੇ ਸਾਰੇ ਆਮ ਰਿਵਾਜ ਹੈ ਕਿ ਉਹਨਾਂ ਕੋਲ ਵਾਰੰਟ ਹੁੰਦਾ, ਉਹਨਾਂ ਕੋਲ ਕੁਛ ਹੁੰਦਾ, ਜਿਸ ਟਾਈਮ ਮਰਜ਼ੀ ਹੈ ਚਾਰ ਜਿਹਦੇ ਮਰਜ਼ੀ ਹੈ ਘਰ ਜਾ ਕੇ ਕੁਛ ਜਾਂਦੇ ਨੇ, ਔਰਤਾਂ ਨੂੰ ਮਾਰਨਾ, ਬੱਚਿਆਂ ਨੂੰ ਮਾਰਨਾ, ਸਾਰਾ ਕੁਛ ਕਰਨਾ, ਉਹ ਸਾਡੇ ਪਿਛਲੇ ਦੋ ਢਾਈ ਸਾਲ ਦੇ ਅੰਦਰ ਬਹੁਤ ਇਸ ਤਰ੍ਹਾਂ ਦੀ ਸਟੋਰੀਆਂ ਸਾਹਮਣੇ ਆਈਆਂ, ਤੇ ਵੈਸੇ ਤਾਂ ਸਾਡੇ ਪਿਛਲੇ ਬਹੁਤ ਅਰਸੇ ਵਿੱਚ ਚੀਜ਼ਾਂ ਹੋ ਰਹੀਆਂ। ਐਨੀ ਹੋ, ਉੱਥੇ ਸਰ ਹੋਇਆ ਇਹ ਕਿ ਲਾਂਗ ਸਟੋਰੀ ਸਟਾਰਟ, ਕਿ ਉਹ ਉਸ ਘਰ ਦੇ ਅੰਦਰ ਇੱਕ ਐਸ ਐਸ ਜੀ ਸਾਡੀ ਕਮਾਂਡੋ ਫੋਰਸ ਆਰਮੀ ਦੀ, ਉਹਦਾ ਇੱਕ ਸਿਪਾਹੀ ਰੈਂਕ ਦਾ ਬੰਦਾ, ਯਾਨੀ ਬਹੁਤ ਹੀ ਛੋਟੇ ਰੈਂਕ ਦਾ ਇੱਕ ਬੰਦਾ ਸੀ, ਉਹ ਉਹਨਾਂ ਦਾ ਕੋਈ ਭਾਈ ਸੀ ਉਹਨਾਂ ਬੰਦਿਆਂ ਦਾ ਜਿਹਨਾਂ ਨੂੰ ਫੜਨ ਗਏ ਨੇ, ਜੋ ਵੀ ਸੁਰਤਿਆਲ ਹੈ, ਉਹਨਾਂ ਨੇ ਉਸ ਉਹਨਾਂ ਬੰਦਿਆਂ ਨੇ ਜਿਹਨਾਂ ਦੇ ਘਰੇ ਗਏ, ਉਹਨਾਂ ਨੇ ਪੁਲਿਸ ਨੱਪ ਕੇ ਬਿਠਾ ਲਿਆ, ਉਹਨਾਂ ਨੂੰ ਮਾਰਿਆ ਕੁੱਟਿਆ, ਕਿਉਂਕਿ ਬੰਦਾ ਉਹ ਐਸ ਐਸ ਜੀ ਦਾ ਸੀ। ਹੁਣ ਸਿਰਫ ਮੈਂ ਤੁਹਾਨੂੰ ਇੱਕ ਮਾਈਂਡ ਸੈਟ ਇੱਥੇ ਮੈਂ ਇੱਕ ਚੀਜ਼ ਸਾਹਮਣੇ ਲਿਆ ਰਿਹਾ, ਕਿ ਇੱਕ ਫੌਜ ਦਾ ਸਿਪਾਹੀ ਹੋ ਕੇ ਵੀ ਉਹ ਇਹ ਸਮਝਦਾ ਕਿ ਮੇਰੇ ਉੱਤੇ ਪਾਕਿਸਤਾਨ ਦਾ ਕੋਈ ਲਾਗੂ ਕਾਨੂੰਨ ਨਹੀਂ ਹੋ ਸਕਦਾ। ਖੈਰ ਨਹੀਂ, ਉਹ ਸਰ ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਉਹਨਾਂ ਨੇ ਪੁਲਿਸ ਦੇ ਖੈਰ ਉਹਨਾਂ ਤੇ ਪਰਚਾ ਪੁਰਚਾ ਦਿੱਤਾ, ਪਰਚਾ ਪੁਲਿਸ ਵਾਲਿਆਂ ਨੇ ਕੀ ਦੇਣਾ ਸੀ ਕਿ ਉਹਨਾਂ ਨੇ ਆਪਣੇ ਕਾਲ ਕੀਤੀ ਉਸ ਬੰਦੇ ਐਸ ਐਸ ਜੀ ਵਾਲੇ ਨੇ ਉੱਥੇ, ਆਪਣੇ ਫੌਜ ਵਾਲੇ ਜਿਹੜਾ ਉਹਨਾਂ ਦਾ ਯੂਨਿਟ ਚ ਆਪਣੇ, ਉਹ ਸਰ ਜੀ ਅਗਲੇ ਦਿਨ 14 ਜਾਂ 15 ਦਾਣੇ ਫੌਜ ਵਾਲਿਆਂ ਨੇ ਭਰ ਕੇ ਲਾਏ ਜਿਹੜਾ ਥਾਣੇ ਚ, ਔਰ ਉਹਨਾਂ ਨੇ ਐਸ ਐਚ ਓ ਔਰ ਉੱਥੇ ਜਿੰਨੇ ਪੁਲਿਸ ਵਾਲੇ ਮੌਜੂਦ ਸਨ ਸਪਾਹੀ ਉਹਨਾਂ ਨੂੰ ਸਰ ਇਤਨਾ ਮਾਰਿਆ ਬਾਕਾਇਦਾ ਉਹਨਾਂ ਦੀ ਵੀਡੀਓ ਬਣਾਈ ਮਾਰ ਮਾਰ ਕੇ ਸਰ ਉਹਨਾਂ ਨੂੰ ਜ਼ਖਮੀ ਕੀਤਾ ਉਹਨਾਂ ਦੇ ਮੂੰਹ ਚੋਂ ਨੱਕਾਂ ਚੋਂ ਖੂਨ ਫਿਰ ਉਹਨਾਂ ਦੀ ਵੀਡੀਓ ਬਣਾਈ ਫਿਰ ਉਹ ਵੀਡੀਓ ਉਹਨਾਂ ਵਾਇਰਲ ਕੀਤੀ ਜਿਸ ਦੇ ਉੱਤੇ ਉਹਨਾਂ ਬੂਟ ਦੇ ਥੱਲੇ ਉਹਨਾਂ ਦਾ ਮੂੰਹ ਰੱਖਿਆ ਯਾਨੀ ਥੱਲੇ ਉਹ ਅਹਿਲਕਾਰ ਹੈ ਜਿਹੜਾ ਜਿਹਨੇ ਅਫਕੋਰਸ ਇੱਕ ਗਵਰਨਮੈਂਟ ਦਾ ਮੁਲਾਜ਼ਮ ਹੈ ਬੇਸ਼ੱਕ ਪੁਲਿਸ ਦੀ ਰੈਪੂਟੇਸ਼ਨ ਜੋ ਵੀ ਹੈ ਉੱਤੇ ਉੱਤੇ ਕਾਲਾ ਬੂਟ ਹੈ ਯਾਨੀ ਫੌਜ ਦਾ ਬੂਟ ਹੈ ਜਿਹੜੇ ਕਿ ਪਾਕਿਸਤਾਨ ਦੇ ਅਸਲ ਸਿੰਬਲ ਬਣ ਚੁੱਕਿਆ ਔਰ ਉਹਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਸਰ ਉਸ ਤੋਂ ਬਾਅਦ ਬਿਚਾਰੇ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਜਿਹੜੇ ਬਾਕੀ ਪੁਲਿਸ ਵਾਲੇ ਆਏ ਸਨ ਉਹਨਾਂ ਨੂੰ ਡਿਸਟ੍ਰਿਕਟ ਹਸਪਿਟਲ ਲੈ ਕੇ ਗਏ ਪੱਟੀਆਂ ਵਾਸਤੇ ਜਾਂ ਇਲਾਜ ਵਾਸਤੇ ਉੱਥੇ ਵੀ ਸਾਰੇ ਪਹੁੰਚ ਗਏ ਉੱਥੇ ਜਾ ਕੇ ਜਿਹਨਾਂ ਨੂੰ ਨਹੀਂ ਮਾਰ ਸਕੇ ਉੱਥੇ ਜਾ ਕੇ ਮਾਰਿਆ ਨੇ ਡਾਕਟਰ ਨਾਲ ਫੜ ਕੇ ਲੈ ਗਏ ਉਹ ਵੀਡੀਓਜ਼ ਬੜੀਆਂ ਵਾਇਰਲ ਹੋਈਆਂ ਸਾਰਾ ਕੁਝ ਹੈ ਹੁਣ ਸਰ ਇਹਦੇ ਉੱਤੇ